ਸੋਢੀ ਸੁਲਤਾਨ ਪਾਤਸ਼ਾਹ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ, ਗਰੀਬ ਨਵਾਜ ਜੀ ਦੇ ਚਰਣਾਂ ਵਿੱਚ ਇੱਕ ਤਪਾ ਆਇਆ ਹੈ। ਗੁਰਦੇਵ ਨਾਲ ਆਪਣੇ ਹਿਰਦੇ ਦੀ ਜਗਿਆਸਾ ਰੱਖ ਕੇ ਕੁਝ ਸਵਾਲ ਕੀਤੇ ਹਨ। ਗੁਰਦੇਵ ਨੇ ਇਹਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਕਿਲਵਿਕ ਮੈਲ ਭਰੇ ਪਰੇ ਹਮਰੇ ਵਿੱਚ ਹਮਰੀ ਬੈਲ ਸਾਧੂ ਕੀ ਧੂਰ ਗਵਾਈ, ਤੀਰਥ ਅੱਠ ਸੱਠ ਮੱਜਨ ਨਾਈ, ਸਤਸੰਗਤ ਕੀ ਧੂਰ ਪਰੀ ਉੱਡ ਨੇਤਰੀ, ਸਭ ਦੁਰਬਤ ਮੈਲ ਗਵਾਈ, ਜਾਹਰ ਨਬੀ ਤਪੈ ਭਾਗੀਰਥ ਆਣੀ, ਕੇਦਾਰ ਥਾਪਿਓ ਮਹਿਸਾਈ। ਇਹ ਸ਼ਬਦ ਉਚਾਰਨ ਕਰਕੇ ਗੁਰਦੇਵ ਨੇ ਇਹਦਾ ਭਲਾ ਕੀਤਾ। ਤੀਰਥ ਬੜਾ ਕਿ ਹਰ ਕਾ ਦਾਸ, ਗੁਰਦੇਵ ਨੇ ਸਪਸ਼ਟ ਕੀਤਾ ਕਿ ਹਰੀ ਦੇ ਦਾਸ ਉਹ ਵੱਡੇ ਸ਼੍ਰੋਮਣੀ ਨੇ, ਜਿਨ੍ਹਾਂ ਦੇ ਚਰਨ ਪੈਣ ਨਾਲ ਥਾਵਾਂ ਤੀਰਥ ਬਣ ਜਾਂਦੀਆਂ ਹਨ। ਗੁਰਦੇਵ ਕਹਿੰਦੇ, ਜਿਤਨੇ ਤੀਰਥ ਨੇ ਮਹਾਂਪੁਰਸ਼ਾਂ ਸਾਧੂਆਂ ਦੇ ਚਰਨਾਂ ਦੀ ਧੂੜੀ ਲੋਚਦੇ ਹਨ, ਸਾਧੂ ਜੰਗਮ ਤੀਰਥ ਨੇ, ਤੁਰਦੇ ਫਿਰਦੇ ਤੀਰਥ ਨੇ। ਆੜਸਠ ਤੀਰਥ ਜਹਾਂ ਸਾਧ ਪੱਗ ਧਰੈ, ਜਨ ਕੇ ਚਰਨ ਤੀਰਥ ਕੋਟ ਗੰਗਾ। ਜਿੱਥੇ ਮਹਾਂਪੁਰਸ਼ ਸਾਧੂ ਆਪਣੇ ਚਰਨ ਧਰਦੇ ਨੇ, ਉਹ ਥਾਂ 68 ਤੀਰਥਾਂ ਦੇ ਮਨਿੰਦ ਹੋ ਜਾਂਦੀ ਹੈ। ਰੱਬ ਦੇ ਪਿਆਰੇ ਮਹਾਂਪੁਰਸ਼ਾਂ, ਕਬੀਰ ਜੈਸੇ, ਰਵਿਦਾਸ ਜੀ ਜੈਸੇ ਮਹਾਂਪੁਰਸ਼ਾਂ ਦੇ ਚਰਨ ਹੀ ਕਰੋੜਾਂ ਤੀ ਗੰਗਾ ਦੇ ਸਮਾਨ ਹਨ। ਇਹ ਸੁਣਦਿਆਂ ਤਪੇ ਦੇ ਮਨ ਨੂੰ ਸੰਤੁਸ਼ਟੀ ਮਿਲੀ। ਗੁਰਦੇਵ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਗੁਰਸਿੱਖੀ ਧਾਰਨ ਕੀਤੀ। ਕਦੇ ਸਤਿਗੁਰਾਂ ਦੇ ਚਰਨਾਂ 'ਚ ਰਹਿੰਦੇ, ਕਦੇ ਚਲੇ ਵੀ ਜਾਂਦੇ ਹਨ। ਸਤਿਗੁਰੂ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ, ਧੰਨ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਚੌਥੇ ਪਾਤਸ਼ਾਹ ਸ਼੍ਰੀ ਗੋਇੰਦਵਾਲ ਸਾਹਿਬ ਵਿਖੇ ਅਸਮਾਦ ਜੈਸੇ ਜੀਵਾਂ ਦਾ ਭਲਾ ਕਰ ਰਹੇ ਨੇ, ਕਲਿਆਣ ਕਰ ਰਹੇ ਨੇ। ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਜੀ ਦੀ ਪਾਵਨ ਅੰਮ੍ਰਿਤਮਈ ਕਥਾ ਸਰਵਣ ਕਰੀਏ। ਗੁਰੂ ਚਰਨਾਂ ਚ ਆਪਣੀਆਂ ਹਾਜ਼ਰੀਆਂ ਲਵਾਉਂਦਿਆਂ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਚੌਪਈ ਤੀਨ ਗੁਰਨ ਕੋ ਜਾਚਿਤ ਰਹੀ।
ਇਹ ਮਾਇਆ ਤਿੰਨਾਂ ਸਵਾਮੀਆਂ ਦੇ ਚਰਨਾਂ 'ਚ ਇਹਨੇ ਬੇਨਤੀ ਕੀਤੀ। ਗੁਰੂ ਨਾਨਕ ਸਾਹਿਬ ਜੀ ਨੇ 12 ਕੋਹ ਦੂਰ ਰੱਖੀ, ਗੁਰੂ ਅੰਗਦ ਸਾਹਿਬ ਜੀ ਨੇ 6 ਕੋਹ, ਤੇ ਗੁਰੂ ਅਮਰਦਾਸ ਸਾਹਿਬ ਦੇ ਦਰਵਾਜ਼ੇ ਤੇ ਖੜੀ ਰਹੀ ਤੇ ਬੇਨਤੀਆਂ ਕਰਦੀ ਰਹੀ, ਮਹਾਰਾਜ ਮੈਨੂੰ ਅੰਗੀਕਾਰ ਕਰੋ। 3 ਗੁਰੂ ਪਾਤਸ਼ਾਹੀਆਂ ਦੇ ਚਰਨਾਂ ਵਿੱਚ ਮਾਇਆ ਨੇ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਬੇਨਤੀ ਕੀਤੀ।
ਤਉ ਸਮੀਪ ਕਰੀ ਕਿਮ ਨਹੀਂ,
ਪਰ ਸਤਿਗੁਰੂ ਜੀ ਨੇ ਤਿੰਨਾਂ ਪਾਤਸ਼ਾਹੀਆਂ ਨੇ ਇਸ ਮਾਇਆ ਨੂੰ ਆਪਣੇ ਨੇੜੇ ਨਹੀਂ ਆਉਣ ਦਿੱਤਾ।
ਮਹਾਬਲੀ ਯੋਧਾ ਇਹ ਵੈਸੇ,
ਪਰ ਗੁਰੂ ਰਾਮਦਾਸ ਸਾਹਿਬ ਜੀ ਇਹੋ ਜਿਹੇ ਮਹਾਬਲੀ ਯੋਧੇ ਹਨ, ਇਹੋ ਜੇ ਸੂਰਮੇ ਹਨ।
ਜਾਚਨ ਲਖਮੀ ਕੋ ਲਖ ਤੈਸੇ,
ਜਦੋਂ ਮਾਇਆ ਨੇ ਇਹਨਾਂ ਨੂੰ ਬੇਨਤੀ ਕੀਤੀ ਮਹਾਰਾਜ ਮੈਨੂੰ ਵੀ ਸਫਲ ਕਰੋ, ਤਾਂ ਮਾਇਆ ਦੀ ਯਾਚਨਾ ਜਾਣ ਕੇ ਵੀ ਮਾਇਆ ਦੀ ਇੱਛਾ ਹੈ,
ਅੰਗੀਕਾਰ ਕਰੀ ਤਬ ਆਈ।
ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨੂੰ ਅੰਗੀਕਾਰ ਕੀਤਾ, ਕਿਉਂਕਿ ਮਸੰਦ ਪ੍ਰਥਾ ਚੌਥੇ ਪਾਤਸ਼ਾਹ ਦੇ ਸਮੇਂ ਗੁਰੂ ਰਾਮਦਾਸ ਸਾਹਿਬ ਨੇ ਥਾਪੀ ਸੀ। ਸੰਗਤ ਕੋਲੋਂ ਦਸਵੰਧ ਦੀ ਮਾਇਆ ਉਗਰਾ ਕੇ ਮਸੰਦ ਲੈ ਕੇ ਆਉਂਦੇ ਸਨ, ਉਹਦੇ ਨਾਲ ਗੁਰੂ ਘਰਾਂ ਦੇ ਕਾਰਜ ਚੱਲਦੇ ਸਨ। ਤੋ ਗੁਰੂ ਰਾਮਦਾਸ ਸਾਹਿਬ ਜੀ ਨੇ ਇਹਨੂੰ ਅੰਗੀਕਾਰ ਕੀਤਾ ਔਰ ਇਹਨੂੰ ਸਫਲਾ ਕੀਤਾ।
ਅਰਪੇ ਆਨ ਸਿੱਖ ਸਮੁਦਾਈ,
ਅਨੇਕਾਂ ਗੁਰੂ ਕੇ ਸਿੱਖ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੇਅੰਤ ਮਾਇਆ ਲਿਆ ਕੇ ਅਰਦਾਸ ਕਰਦੇ ਨੇ, ਭੇਟਾਵਾਂ ਅਰਪਣ ਕਰਦੇ ਹਨ।
ਮਾਇਆ ਮੈਂ ਅਲੀਪ ਨਿਤ ਐਸੇ,
ਸਤਿਗੁਰੂ ਜੀ ਮਾਇਆ ਦੇ ਵਿੱਚ ਰਹਿੰਦੇ ਹੋਏ ਵੀ ਮਾਇਆ ਵਿੱਚੋਂ ਇਸ ਤਰ੍ਹਾਂ ਨਿਰਲੇਪ ਹੋ ਕੇ ਰਹਿੰਦੇ ਹਨ।
ਜਲ ਕਨ ਕਮਲ ਛੁਵੇ ਨੈ ਜੈਸੇ,
ਜਿਵੇਂ ਕਮਲ ਦਾ ਫੁੱਲ ਪਾਣੀ 'ਚ ਰਹਿ ਕੇ ਵੀ ਪਾਣੀ ਤੋਂ ਨਿਰਲੇਪ ਰਹਿੰਦਾ, ਇਸ ਤਰ੍ਹਾਂ ਸਤਿਗੁਰੂ ਜੀ ਮਾਇਆ ਦੇ ਵਿੱਚ ਵਰਤਦੇ ਨੇ, ਮਾਇਆ ਦੇ ਵਿੱਚ ਰਹਿੰਦੇ ਵੀ ਨੇ, ਪਰ ਮਾਇਆ ਵਿੱਚ ਵਰਤਦਿਆਂ ਹੋਇਆਂ ਵੀ ਮਾਇਆ ਤੋਂ ਨਿਰਲੇਪ ਹੋ ਕੇ ਵਿਚਰਦੇ ਹਨ।
ਪ੍ਰਿਥਿਆ ਰਹਿਣ ਸਮੀਪੀ ਲਾਗਿਓ।
ਸਤਿਗੁਰੂ ਜੀ ਦਾ ਵੱਡਾ ਪੁੱਤਰ ਹੈ ਬਾਬਾ ਪ੍ਰਿਥੀ ਚੰਦ। ਬਾਬਾ ਪ੍ਰਿਥੀ ਚੰਦ ਜੀ ਸਤਿਗੁਰੂ ਜੀ ਦੇ ਪਾਸ ਰਹਿੰਦੇ, ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ। ਉਹ ਜਿਆਦਾ ਮਹਾਰਾਜ ਜੀ ਦੇ ਕੋਲ ਰਹਿਣ ਲੱਗ ਪਏ।
ਤਨ ਆਗਮ ਤੇ ਮਨ ਅਨੁਰਾਗਿਓ।
ਕਿਉਂਕਿ ਬਾਬਾ ਪ੍ਰਿਥੀ ਚੰਦ ਮਾਇਆ ਦਾ ਪਿਆਰਾ ਸੀ, ਉਹਨੇ ਵੇਖਿਆ ਵੀ ਗੁਰੂ ਸਾਹਿਬ ਜੀ ਦੇ ਪਿਤਾ ਜੀ ਦੇ ਚਰਨਾਂ ਚ ਮਾਇਆ ਬੜੀ ਆਉਂਦੀ, ਉਹਨੇ ਹਰ ਵੇਲੇ ਮਹਾਰਾਜ ਜੀ ਕੋਲ ਹੀ ਰਹਿਣਾ। ਜਿੰਨੀ ਮਾਇਆ ਆਉਣੀ ਇਹਨੇ ਚੁੱਕ ਕੇ ਜੇਬ ਚ ਪਾ ਲੈਣੀ, ਜਿੰਨੀ ਮਾਇਆ ਆਉਣੀ ਪ੍ਰਿਥੀ ਨੇ ਚੁੱਕ ਕੇ ਖਜ਼ਾਨੇ ਚ ਇਹਨੇ ਹੀ ਸਾਂਭਣੀ ਸਾਰੀ। ਹਰ ਵੇਲੇ ਮਾਇਆ ਚ ਇਹਦਾ ਧਿਆਨ ਰਹਿੰਦਾ ਸੀ, ਤਾਂ ਹੀ ਸਤਿਗੁਰਾਂ ਦੇ ਕੋਲ ਰਹਿੰਦਾ ਹੈ।
ਸਰਬ ਸੰਭਾਰੀ ਦੀਗ ਲਾਵੇ।
ਹੁਣ ਜਿੰਨੀ ਮਾਇਆ ਉਹਦੀ ਸੰਭਾਲ ਬਾਬਾ ਪ੍ਰਿਥੀ ਚੰਦ ਜੀ ਕਰਦੇ, ਤੇ ਲੰਗਰਾਂ ਦੇ ਵਿੱਚ ਜਿੰਨੀ ਖਰਚ ਹੁੰਦਾ ਤੇ ਖਰਚ ਵੀ ਫਿਰ ਉਹੀ ਕਰਦੇ, ਆਮਦਨ ਵੀ ਇਹੀ ਸੰਭਾਲਦੇ, ਤੇ ਜਿਹੜਾ ਖਰਚ ਹੁੰਦਾ ਉਹ ਵੀ ਪ੍ਰਿਥੀ ਚੰਦ ਜੀ ਲੰਗਰਾਂ ਚ ਕਰਦੇ।
ਕਾਜ ਅਪਰ ਵੈ ਸੋ ਨਿਰਭਾਵੇ।
ਜਿਹੜੇ ਹੋਰ ਵੀ ਮਾਇਆ ਦੇ ਕੰਮ ਹੁੰਦੇ ਗੁਰੂ ਘਰਾਂ ਦੇ, ਉਹ ਸਾਰੇ ਕੰਮ ਬਾਬਾ ਪ੍ਰਿਥੀ ਚੰਦ ਜੀ ਨਿਭਾਉਂਦੇ ਹਨ।
ਮਹਾਦੇਵ ਮਨ ਮਸਤ ਰਹੰਤਾ।
ਗੁਰੂ ਰਾਮਦਾਸ ਸਾਹਿਬ ਜੀ ਦੇ ਵਿਚਕਾਰਲੇ ਸਾਹਿਬਜ਼ਾਦੇ ਸਨ ਬਾਬਾ ਮਹਾਦੇਵ ਜੀ, ਉਹ ਤਾਂ ਅਲਮਸਤ ਰਹਿੰਦੇ, ਉਹਨਾਂ ਨੂੰ ਕੋਈ ਪਰਵਾਹ ਨਹੀਂ ਵੀ ਕੌਣ ਮਾਇਆ ਲੈ ਕੇ ਆ ਰਿਹਾ, ਕੌਣ ਖਰਚ ਰਿਹਾ। ਬਾਬਾ ਮਹਾਦੇਵ ਜੀ ਮਸਤ ਮੌਲਾ ਅਵਸਥਾ ਦੇ ਵਿੱਚ ਮਸਤਾਨੇ ਹੋ ਕੇ ਰਹਿੰਦੇ ਹਨ।
ਹਾਨ ਲਾਭ ਕੋ ਕਛ ਨ ਗਨੰਤਾ।
ਕੋਈ ਹਾਨੀ ਕਿਸੇ ਲਾਭ ਨੂੰ, ਕਿਸੇ ਪ੍ਰਕਾਰ ਦੇ ਨੁਕਸਾਨ ਜਾਂ ਫਾਇਦੇ ਨੂੰ ਬਾਬਾ ਮਹਾਦੇਵ ਜੀ ਨਹੀਂ ਜਾਣਦੇ।
ਹਿਰਦੇ ਪ੍ਰੇਮ ਪਿਤ ਗੁਰ ਕੋ ਭਾਰੀ।
ਬਾਬਾ ਮਹਾਦੇਵ ਜੀ ਦੇ ਹਿਰਦੇ ਵਿੱਚ ਆਪਣੇ ਪਿਤਾ ਗੁਰੂ ਧੰਨ ਗੁਰੂ ਰਾਮਦਾਸ ਸਾਹਿਬ ਜੀ ਦਾ ਪ੍ਰੇਮ ਬੜਾ, ਪਿਤਾ ਜੀ ਦਾ ਪ੍ਰੇਮ ਬਹੁਤ ਹੈ ਹਿਰਦੇ ਚ, ਪਰ ਓਦਾਂ ਜਿਹੜੇ ਘਰਾਂ ਦੇ ਕਾਰ ਵਿਹਾਰ ਹੁੰਦੇ ਮਾਇਆ ਦੇ ਜਿਤਨੇ, ਉਸ ਪਾਸੇ ਬਾਬਾ ਮਹਾਦੇਵ ਜੀ ਦਾ ਕੋਈ ਧਿਆਨ ਨਹੀਂ।
ਸ੍ਰੀ ਅਰਜਨ ਜੀ ਭਗਤ ਸੰਭਾਰੀ।
ਸਭ ਤੋਂ ਛੋਟੇ ਸਾਹਿਬਜ਼ਾਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਹਨ, ਤੇ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਭਗਤੀ ਸੰਭਾਲੀ ਹੋਈ, ਭਗਤੀ ਕਰਦੇ ਹਰ ਵੇਲੇ। ਗੁਰੂ ਰਾਮਦਾਸ ਸਾਹਿਬ ਜੀ ਦੀ ਭੈ ਭਗਤੀ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਵਿਚਰਦੇ ਹਨ।
ਜਨਨੀ ਪਾਨੀ ਕੇ ਅਨੁਸਾਰੇ।
ਗੁਰੂ ਅਰਜਨ ਸਾਹਿਬ ਜੀ ਆਪਣੇ ਸਤਿਕਾਰਯੋਗ ਮਾਤਾ ਭਾਨੀ ਜੀ ਦੀ ਆਗਿਆ ਦੇ ਅਨੁਸਾਰ ਹੀ ਚੱਲਦੇ, ਜਿਵੇਂ ਮਾਤਾ ਜੀ ਹੁਕਮ ਕਰਦੇ ਪੰਜਵੇਂ ਪਾਤਸ਼ਾਹ ਉਸੇ ਤਰ੍ਹਾਂ ਕਰਦੇ। ਮਾਤਾ ਭਾਨੀ ਜੀ ਭਗਤੀ ਦਾ ਹੀ ਅਵਤਾਰ ਸਨ, ਤੇ ਉਹਨਾਂ ਦੇ ਪਾਸ ਗੁਰੂ ਅਰਜਨ ਸਾਹਿਬ ਜੀ ਰਹਿੰਦੇ ਹਰ ਵੇਲੇ, ਕਿਉਂਕਿ ਛੋਟੇ ਸਾਹਿਬਜ਼ਾਦੇ ਸੀ। ਜਿਵੇਂ ਮਾਤਾ ਜੀ ਨੇ ਕਹਿਣਾ ਉਸੇ ਤਰ੍ਹਾਂ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਰਨਾ।
ਬੰਦਨ ਕਰੇ ਸੇਵ ਕੋ ਪਾਰੇ।
ਬੰਦਨਾ ਕਰਦੇ ਮਾਤਾ ਭਾਨੀ ਜੀ ਨੂੰ, ਗੁਰੂ ਰਾਮਦਾਸ ਸਾਹਿਬ ਜੀ ਨੂੰ, ਔਰ ਹਰ ਵੇਲੇ ਸੇਵਾ ਵਿੱਚ ਹੀ ਪੰਜਵੇਂ ਪਾਤਸ਼ਾਹ ਤਤਪਰ ਰਹਿੰਦੇ ਸਨ। ਜਿਹੜੀ ਸੇਵਾ ਮਾਤਾ ਭਾਨੀ ਜੀ ਨੇ ਕਹਿਣੀ ਗੁਰੂ ਅਰਜਨ ਸਾਹਿਬ ਜੀ ਨੇ ਝੱਟ ਉਸ ਸੇਵਾ ਵਿੱਚ ਲੱਗ ਜਾਣਾ।
ਸੁਖ ਚਿਤ ਰਹੇ ਪਿਤ ਤੇ ਮਨ ਮਹਿ।
ਗੁਰੂ ਅਰਜਨ ਸਾਹਿਬ ਜੀ ਆਪਣੇ ਪਿਤਾ ਗੁਰੂ ਰਾਮਦਾਸ ਸਾਹਿਬ ਜੀ ਦੇ ਸਨਮੁਖ ਬੜੇ ਭੈ ਨਾਲ ਜਾਂਦੇ, ਡਰ ਨਾਲ। ਨਹੀਂ ਤਾਂ ਆਮ ਬੱਚੇ ਜਿਵੇਂ ਪਿਤਾ ਦੇ ਪਾਸ ਬਾਬਾ ਮਹਾਦੇਵ ਜੀ ਜਾਂ ਬਾਬਾ ਪ੍ਰਿਥੀ ਚੰਦ ਜੀ ਵਿਚਰਦੇ, ਪੰਜਵੇਂ ਪਾਤਸ਼ਾਹ ਜੀ ਮਹਾਰਾਜ ਬੜੇ ਭੈ ਚ ਰਹਿੰਦੇ ਪਿਤਾ ਗੁਰੂ, ਕਿਉਂਕਿ ਕੱਲਾ ਪਿਤਾ ਰੂਪ ਕਰਕੇ ਨਹੀਂ ਗੁਰੂ ਰੂਪ ਕਰਕੇ ਜਾਣਦੇ ਗੁਰੂ ਰਾਮਦਾਸ ਸਾਹਿਬ ਨੂੰ, ਤੇ ਜਦੋਂ ਉਹਨਾਂ ਦੇ ਪਾਸ ਜਾਣਾ ਬੜੇ ਭੈ ਨਾਲ, ਸਰੀਰ ਨੂੰ ਸੰਕੋਚ ਕੇ, ਯਾਨੀ ਕਿ ਗੁਰੂ ਸਾਹਿਬ ਜੀ ਦੇ ਡਰ ਵਿੱਚ ਭੈ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਵਿਚਰਦੇ ਹਨ।
ਵਿਵਹਾਰੀ ਕਿਮ ਪਏ ਨਾ ਤਨ ਮੈਂ।
ਪੰਜਵੇਂ ਪਾਤਸ਼ਾਹ ਜੀ ਸੰਸਾਰ ਦੀ ਜਿਹੜੀ ਇਹ ਮਾਇਆ ਆਉਂਦੀ ਹੈ ਜਾਂ ਜਿਹੜੇ ਹੋਰ ਵਿਵਹਾਰ ਨੇ, ਉਹਨਾਂ ਵਿੱਚ ਗੁਰੂ ਅਰਜਨ ਸਾਹਿਬ ਜੀ ਦਾ ਧਿਆਨ ਨਹੀਂ ਲੱਗਦਾ, ਉਹ ਸੇਵਾ ਚ ਹੀ ਰਹਿੰਦੇ। ਕਦੇ ਲੰਗਰਾਂ ਚ ਸੇਵਾ ਕਰ ਲਈ, ਕਦੇ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨ ਸਪਰਸ਼ ਕਰਨ ਦੀ ਸੇਵਾ ਕਰਨੀ, ਇਸ ਤਰ੍ਹਾਂ ਸੇਵਾ ਵਿੱਚ ਹੀ ਧਿਆਨ ਰਹਿੰਦਾ, ਵਿਵਹਾਰਾਂ ਵਿੱਚ ਬਾਬਾ ਪ੍ਰਿਥੀ ਚੰਦ ਜੀ ਖਚਤ ਰਹਿੰਦੇ ਹਨ।
ਅਲਪ ਬੈਸ ਮੈਂ ਸਗਰੇ ਜਾਣੇ,
ਨਾਲੇ ਸਾਰੇ ਜਿੰਨੇ ਵੀ ਗੁਰਸਿੱਖ ਨੇ ਪਰਿਵਾਰ ਦੇ ਹੋਰ ਜਿਤਨੇ ਜੀ ਨੇ ਉਹ ਪੰਜਵੇਂ ਪਾਤਸ਼ਾਹ ਨੂੰ ਇਹ ਸਮਝਦੇ ਵੀ ਇਹ ਤਾਂ ਚਲੋ ਹਾਲੇ ਛੋਟੇ ਨੇ, ਇਹਨਾਂ ਨੂੰ ਘਰ ਘਰ ਦੇ ਜਿਹੜੇ ਕੰਮ ਕਾਰ ਨੇ ਵਿਵਹਾਰ ਨੇ ਉਹਨਾਂ ਦੀ ਸਮਝ ਕੋਈ ਨੀ, ਇਹ ਹਾਲੇ ਬਾਲਕ ਨੇ, ਇਹ ਸਮਝਦੇ ਨੇ ਸਾਰੇ।
ਯਾਤੀ ਨੇ ਵਿਵਹਾਰ ਪਛਾਣੇ,
ਇਸ ਕਰਕੇ ਇਹਨਾਂ ਨੂੰ ਘਰ ਦੇ ਕੰਮਾਂ ਕਾਰਾਂ ਦਾ ਗਿਆਨ ਨਹੀਂ, ਕਿਉਂਕਿ ਹਾਲੇ ਬਾਲਕ ਨੇ, ਬਚਪਨੇ ਵਿੱਚ ਹਨ, ਪਰ ਉਹ ਇਹ ਨਹੀਂ ਜਾਣਦੇ ਕਿ ਪੰਜਵੇਂ ਪਾਤਸ਼ਾਹ ਜੀ ਤਾਂ ਸੰਸਾਰ ਦੇ ਇਹਨਾਂ ਵਿਵਹਾਰਾਂ ਤੋਂ ਹੈ ਹੀ ਨਿਰਾਲਮ, ਵੱਖਰੇ ਹਨ।
ਪਿਤਾ ਗੁਰੂ ਸਭ ਜਾਣੇ ਪ੍ਰੀਤ,
ਪਿਤਾ ਗੁਰੂ ਰਾਮਦਾਸ ਸਾਹਿਬ ਜੀ ਸਭ ਦੇ ਅੰਦਰ ਦੀ ਜਾਣਦੇ, ਬਾਬੇ ਪ੍ਰਿਥੀ ਚੰਦ ਦੀ ਬਿਰਤੀ ਕੀ ਹੈ ਉਹ ਵੀ ਜਾਣਦੇ ਨੇ, ਬਾਬਾ ਮਹਾਂਦੇਵ ਜੀ ਦੇ ਅੰਦਰ ਜਿਹੜੀ ਪ੍ਰੀਤ ਹੈ ਉਹ ਵੀ ਜਾਣਦੇ ਨੇ, ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਦੇ ਹਿਰਦੇ ਚ ਜਿਹੜਾ ਪ੍ਰੇਮ ਤੇ ਅਦਬ ਸਤਿਕਾਰ ਹੈ ਗੁਰੂ ਪਾਤਸ਼ਾਹ ਪ੍ਰਤੀ ਉਹ ਵੀ ਗੁਰੂ ਰਾਮਦਾਸ ਸਾਹਿਬ ਜੀ ਜਾਣੀ ਜਾਣ ਜਾਣਦੇ ਹਨ।
ਜਿਮ ਬਰਤਤ ਜਨ ਗਨ ਕੇ ਚੀਤ,
ਜੋ ਜੋ ਸਤਿਗੁਰਾਂ ਦੇ ਜਨਾਂ ਦੇ ਹਿਰਦਿਆਂ ਚ ਵਰਤਦਾ ਜਾਣੀ ਜਾਣ ਜਾਣਦੇ ਨੇ, ਆਲੇ ਦੁਆਲੇ ਜਿੰਨੇ ਵੀ ਸਾਹਿਬ ਦੇ ਚਰਨਾਂ ਚ ਸਤਿਗੁਰਾਂ ਦੇ ਸੇਵਕ ਵਰਤਦੇ ਨੇ ਉਹਨਾਂ ਦੇ ਹਿਰਦਿਆਂ ਵਿੱਚ ਉਹ ਜੋ ਸੋਚਦੇ ਨੇ ਜੋ ਚਿਤਵਦੇ ਨੇ ਉਹ ਸਤਿਗੁਰੂ ਜੀ ਜਾਣਦੇ ਹਨ।
ਸੋਡੀ ਬੰਸ ਵਿਭੂਖਣ ਹੋਵੇ,
ਸਤਿਗੁਰੂ ਜੀ ਇਹ ਵੀ ਜਾਣਦੇ ਨੇ ਗੁਰੂ ਰਾਮਦਾਸ ਸਾਹਿਬ ਕਿ ਆਉਣ ਵਾਲੇ ਸਮੇਂ ਚ ਸਾਡੇ ਤੋਂ ਬਾਅਦ ਸੋਡੀਆਂ ਦੀ ਬੰਸ ਦੇ ਗਹਿਣੇ, ਸੋਡੀਆਂ ਦੀ ਬੰਸ ਦੇ ਭੂਸ਼ਣ ਉਹ ਗੁਰੂ ਅਰਜਨ ਦੇਵ ਸਾਹਿਬ ਹੋਣਗੇ। ਗੁਰੂ ਰਾਮਦਾਸ ਸਾਹਿਬ ਇਹ ਜਾਣਦੇ ਸਨ, ਜਾਣਦੇ ਸਨ ਕਿ ਕਿਵੇਂ ਪਿਤਾ ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੀ ਗੋਦ ਚ ਲੈ ਕੇ ਬਚਨ ਕਿਹਾ ਸੀ ਭਾਰਾ ਗੁਰੂ ਹੋਵੇਗਾ, ਇਹ ਦੋਇਥਾ ਬਾਣੀ ਕਾ ਬੋਇਥਾ ਹੋਵੇਗਾ। ਤੂੰ ਜਾਣੀ ਜਾਣਦੇ ਗੁਰੂ ਰਾਮਦਾਸ ਸਾਹਿਬ ਇਹ ਵੀ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਚ ਗੁਰੂ ਨਾਨਕ ਸਾਹਿਬ ਦੇ ਇਸ ਤਖ਼ਤ ਦੇ ਉੱਤੇ ਇਹ ਬੈਠਣਗੇ।
ਸਭ ਗੁਣ ਨਿਪੁੰਨ ਪਿਤਾ ਇਮ ਜੋਵੇ,
ਇਹ ਸਰਬ ਗੁਣਾਂ ਦੇ ਸਹਿਤ ਨਿਪੁੰਨ ਹਨ, ਸਾਰੇ ਗੁਣ ਨੇ ਇਹਨਾਂ ਵਿੱਚ। ਤਦੇ ਤੇ ਭੱਟਾ ਨੇ ਕਿਹਾ ਧਰਨ ਗਗਨ ਨਵ ਖੰਡ ਮਹਿ, ਜੋਤ ਸਵਰੂਪੀ ਰਹੋ ਭਰ, ਭਨ ਮਥੁਰਾ ਕਛ ਭੇਦ ਨਹੀਂ, ਗੁਰੇ ਅਰਜਨ ਪ੍ਰਤਖ ਹਰ। ਰੱਬ ਵਿੱਚ ਤੇ ਗੁਰੂ ਅਰਜਨ ਸਾਹਿਬ ਚ ਭੇਦ ਕੋਈ ਨਹੀਂ, ਜਿਹੜਾ ਗੁਰੂ ਅਰਜਨ ਸਾਹਿਬ ਤੇ ਰੱਬ ਚ ਭੇਦ ਸਮਝੇਗਾ ਉਹ ਮਹਾਂਮੂਰਖ ਹੈ। ਇਉਂ ਕਹਿ ਲਓ ਵੀ ਗੁਰੂ ਅਰਜਨ ਸਾਹਿਬ ਹੀ ਰੱਬ ਨੇ, ਤੇ ਜੇ ਰੱਬ ਨੂੰ ਵੇਖਣਾ ਤਾਂ ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕਰੋ। ਤੋਂ ਸਤਿਗੁਰੂ ਗੁਰੂ ਰਾਮਦਾਸ ਸਾਹਿਬ ਜੀ ਇਹ ਜਾਣਦੇ ਨੇ ਕਿ ਇਹ ਸਰਬ ਗੁਣਾਂ ਦੇ ਸਹਿਤ ਸੰਪੰਨ ਹਨ।
ਨਿਜ ਕੁਲ ਮੈਂ ਰਾਖੀ ਗੁਰਿਆਈ,
ਇਸ ਗੁਰਿਆਈ ਨੂੰ ਆਪਣੀ ਕੁਲ ਚ ਰੱਖਣਗੇ, ਗੁਰਿਆਈ ਇਹਨਾਂ ਦੀ ਕੁਲ ਵਿਚ ਰਹੇਗੀ।
ਜਾਨ ਨਾ ਦੇਹੀ ਕਰੇ ਥਿਰਤਾਈ,
ਇਹ ਗੁਰਿਆਈ ਨੂੰ ਸੋਡੀਆਂ ਦੀ ਕੁਲ ਚੋ ਜਾਨ ਨਹੀਂ ਦੇਣਗੇ, ਇਹ ਗੁਰਿਆਈ ਨੂੰ ਸੋਡੀਆਂ ਦੀ ਕੁੱਲ ਚੋਂ ਨਹੀਂ ਜਾਣ ਦੇਣਗੇ, ਇਹਨੂੰ ਸੋਡੀਆਂ ਦੀ ਕੁੱਲ ਚ ਸਥਿਰ ਰੱਖਣਗੇ।
ਅਪਰ ਲੋਕ ਪ੍ਰਿਥੀਏ ਕੋ ਜਾਣੇ,
ਇਹ ਗੱਲ ਕੇਵਲ ਗੁਰੂ ਰਾਮਦਾਸ ਜੀ ਜਾਣਦੇ ਨੇ, ਹੁਣ ਜਿਹੜੇ ਬਾਕੀ ਉੱਥੇ ਸਿੱਖ ਫਿਚਰਦੇ ਨੇ ਉਹ ਸਮਝਦੇ ਨੇ ਵੀ ਬਾਬਾ ਪ੍ਰਿਥੀ ਚੰਦ ਬੜਾ ਆਗਿਆਕਾਰੀ ਆ, ਸਾਰਾ ਦਿਨ ਘਰਾਂ ਦੇ ਕੰਮਾਂ ਕਾਰਾਂ ਚ ਲੰਗਰ ਸਾਂਭਣੇ, ਖਰਚ ਸਾਂਭਣਾ, ਆਮਦਨ ਸਾਂਭਣੀ, ਇਹ ਸਾਰੀ ਜ਼ਿੰਮੇਵਾਰੀ ਨਿਭਾਉਂਦੇ ਨੇ, ਬਾਬੇ ਪ੍ਰਿਥੀ ਚੰਦ ਨੂੰ ਗੁਰਿਆਈ ਮਿਲੇਗੀ। ਬਹੁਤਿਆਂ ਦੇ ਮਨ ਚ ਇਹ ਵੀ ਖਿਆਲ ਆਉਂਦਾ ਕਿ ਬਾਬਾ ਪ੍ਰਿਥੀ ਚੰਦ ਬੜਾ ਆਗਿਆਕਾਰੀ ਪੁੱਤਰ ਹੈ, ਪਰ ਉਹ ਤਾਂ ਬਾਅਦ ਵਿੱਚ ਪਤਾ ਲੱਗਣਾ ਸੀ ਨਾ ਵੀ ਇਹਨੇ ਕਿੱਡਾ ਵੱਡਾ ਬਾਗੀ ਹੋਣਾ ਗੁਰੂ ਸਾਹਿਬ ਤੋਂ। ਆਲੇ ਲੋਕ ਇਹ ਕਹਿੰਦੇ ਵੀ ਇਹ ਬੜਾ ਆਗਿਆਕਾਰੀ ਪੁੱਤਰ ਹੈ ਗੁਰੂ ਰਾਮਦਾਸ ਸਾਹਿਬ ਜੀ ਦਾ।
ਸਭ ਵਿਵਹਾਰ ਮਹਾਨ ਪਛਾਣੇ,
ਇਹ ਘਰ ਦੇ ਜਿਤਨੇ ਵਿਵਹਾਰ ਨੇ, ਘਰ ਦੇ ਜਿਤਨੇ ਕੰਮ ਕਾਰ ਨੇ ਉਹਨਾਂ ਨੂੰ ਇਹ ਸੰਭਾਲਦੇ ਹਨ।
ਪਿਤਾ ਸਮੀਪੀ ਨਿਸ ਦਿਨ ਰਹੇ,
ਇਹ ਰਾਤ ਦਿਨ ਆਪਣੇ ਪਿਤਾ ਜੀ ਦੇ ਪਾਸ ਹੀ ਰਹਿੰਦੇ, ਉਹ ਤਾਂ ਰਹਿੰਦੇ ਵੀ ਮਾਇਆ ਆਉਂਦੀ ਮਹਾਰਾਜ ਜੀ ਦੇ ਚਰਨਾਂ ਚ ਇਹਨੇ ਸਾਂਭਣੀ ਹੁੰਦੀ ਸੀ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਉਹ ਤਾਂ ਇਸ ਬਿਰਤੀ ਨਾਲ ਰਹਿੰਦੇ ਇਹ ਸਮਝਦੇ ਜਿਹੜੇ ਆਲੇ ਦੁਆਲੇ ਬਾਕੀ ਸੰਗਤ ਜਿਹੜੀ ਉਹ ਇਹ ਸਮਝਦੀ ਵੀ ਹਰ ਵੇਲੇ ਪਿਤਾ ਜੀ ਦੇ ਕੋਲ ਰਹਿੰਦੇ, ਉਹਨਾਂ ਦੇ ਨਾਲ ਹੀ ਰਹਿੰਦੇ ਨੇ, ਉਹਨਾਂ ਦੇ ਚਰਨਾਂ 'ਚ ਹੀ ਰਹਿੰਦੇ ਨੇ, ਪਰ ਉਹ ਹੁਣ ਅੰਦਰ ਦੀ ਬਿਰਤੀ ਨਹੀਂ ਨਾ ਸਮਝਦੇ ਪ੍ਰਿਥੀ ਚੰਦ ਦੀ। ਉਹ ਤਾਂ ਬੈਠਾ ਵੇਖੀ ਜਾਂਦਾ ਸੀ ਵੀ ਕਦੋਂ ਕੋਈ ਸਿੱਖ ਲਿਆ ਕੇ ਭੇਟਾ ਧਰੇ ਗੁਰੂ ਚਰਨਾਂ 'ਤੇ, ਮੈਂ ਚੁੱਕਾਂ ਅਤੇ ਜੇਬ 'ਚ ਪਾਵਾਂ। ਉਹਦੀ ਬਿਰਤੀ ਇਹ ਸੀ। ਤੀਰਥ ਦੇ ਕੰਢੇ ਤੇ ਬਗਲੇ ਨੂੰ ਬੈਠਾ ਵੇਖ ਕੇ ਕਈਆਂ ਨੂੰ ਭਰਮ ਪੈ ਜਾਂਦਾ ਵੀ ਬੜਾ ਵੱਡਾ ਮਹਾਂਪੁਰਸ਼ ਬੈਠਾ। ਤੀਰਥ ਗੰਗਾ ਦੇ ਕਿਨਾਰੇ ਬਗਲਾ ਬੈਠਾ ਹੋਵੇ ਨਾ, ਅੱਖਾਂ ਜੀਆਂ ਬੰਦ ਕਰਕੇ ਚਿੱਟੇ ਜਿਹੇ ਰੰਗ ਦਾ ਤਾਂ ਹੁੰਦਾ, ਵੇਖਣ ਵਾਲਾ ਕਹਿੰਦਾ ਬਗਲਾ ਭਗਤ ਬੈਠਾ, ਬੜਾ ਮਹਾਂਪੁਰਸ਼ ਹੈ, ਵੇਖੋ ਜੀ ਅੱਖਾਂ ਬੰਦ ਕਰੀ ਬੈਠਾ। ਹੁਣ ਉਹ ਤਾਂ ਉਹ ਜਾਣੇ ਜਾਂ ਉਹ ਜਾਣੇ ਜਿਹੜੀ ਉਹ ਮੱਛੀ ਡੱਡੀ ਉਹਦੇ ਮੂੰਹ ਵਿੱਚ ਆਉਣੀ ਆ ਵੀ ਉਹ ਬੈਠਾ ਤਾਂ ਆ ਵੀ ਉਹਨੇ ਮੱਛੀ ਡੱਡੀ ਖਾਣੀ ਹੈ। ਇਹ ਬਿਰਤੀ ਸੀ ਪ੍ਰਿਥੀ ਚੰਦ ਦੀ। ਚਿੱਚੜ ਮੱਝ ਦੇ ਥਣਾਂ ਦੇ ਨਾਲ ਲੱਗਾ ਹੁੰਦਾ, ਦੁੱਧ ਵਗਦਾ ਅੰਮ੍ਰਿਤ ਵਾਂਗੂ। ਹੁਣ ਉਹਨੂੰ ਦੁੱਧ ਨਹੀਂ ਚੰਗਾ ਲੱਗਦਾ, ਉਹ ਖੂਨ ਪੀਂਦਾ, ਦੁੱਧ ਉਹਦੇ ਕੋਲੋਂ ਦੀ ਲੰਘਦਾ ਹੈ ਪਰ ਉਹਨੂੰ ਨਹੀਂ ਉਹ ਪੀਂਦਾ। ਉਹ ਬਿਰਤੀ ਸੀ ਪ੍ਰਿਥੀ ਚੰਦ ਦੀ ਵੀ ਹਰ ਵੇਲੇ ਗੁਰੂ ਸਾਹਿਬ ਦੇ ਕੋਲ ਰਹਿੰਦਾ, ਵੇਖਣ ਵਾਲਿਆਂ ਨੂੰ ਭਰਮ ਪੈਂਦਾ ਵੀ ਇਹ ਬੜਾ ਆਗਿਆਕਾਰੀ ਹੈ, ਸਤਿਗੁਰੂ ਜੀ ਦੇ ਪਾਸ ਰਹਿੰਦਾ ਹੈ।
ਦੀਨ ਲੀਨ ਸਗੁਰੂ ਨਿਰਭਈ,
ਜਿੰਨਾ ਗੁਰੂ ਘਰ ਦਿਆ ਘਰ ਦਾ ਲੈਣ ਦੇਣ ਹੈ ਉਹ ਬਾਬਾ ਪ੍ਰਿਥੀ ਚੰਦ ਜੀ ਨਿਭਾਉਂਦੇ ਹਨ।
ਸਭ ਵਿਵਹਾਰਨ ਮੈਂ ਸਾਵਧਾਨੀ,
ਸਾਰੇ ਵਿਵਹਾਰਾਂ ਵਿੱਚ ਬੜਾ ਸਾਵਧਾਨ ਹੈ, ਲੰਗਰ ਦਾ ਪ੍ਰਬੰਧ ਸਾਰਾ ਸਾਂਭਣਾ, ਹੋਰ ਆਮਦਨ ਖਰਚ ਦੇ ਸੰਗਤ ਨੂੰ ਸੰਭਾਲਣਾ, ਸਭ ਨੂੰ ਜਥਾ ਸ਼ਕਤ ਜੋ ਚਾਹੀਦਾ ਦੇਣਾ। ਕਹਿੰਦੇ ਸਾਰਾ ਕੰਮ ਬਾਬਾ ਪ੍ਰਿਥੀ ਚੰਦ ਜੀ ਬੜਾ ਨਿਭਾਉਂਦੇ ਹਨ।
ਕਰੇ ਕਾਰ ਪਿਤ ਕੋ ਨਾ ਬਖਾਨੇ,
ਔਰ ਆਪਣੀ ਮਰਜ਼ੀ ਨਾਲ ਹੀ ਸਾਰੇ ਕੰਮ ਕਰਦੇ ਨੇ, ਪਿਤਾ ਜੀ ਨੂੰ ਨਹੀਂ ਕਹਿੰਦੇ ਜਾ ਕੇ ਵੀ ਮਹਾਰਾਜ ਜੀ ਇਹ ਕਰਨਾ ਜਾਂ ਇਹ ਨਹੀਂ ਕਰਨਾ, ਆਪਣੀ ਮਰਜ਼ੀ ਨਾਲ ਹੀ ਸਾਰੇ ਕੰਮ ਕਰੀ ਜਾਂਦੇ ਹਨ।
ਸਤਿਗੁਰ ਕਹੇ ਨਾ ਕੈਸੀ ਤਾਉਂ,
ਸਤਿਗੁਰੂ ਜੀ ਵੀ ਨਹੀਂ ਆਖਦੇ ਕੁਝ, ਬਾਬਾ ਪ੍ਰਿਥੀ ਚੰਦ ਆਪਣੀ ਮਰਜ਼ੀ ਨਾਲ ਹੀ ਕਰਦਾ ਸਭ ਕੁਝ, ਗੁਰੂ ਪਾਤਸ਼ਾਹ ਵੀ ਉਹਨੂੰ ਕੁਝ ਨਹੀਂ ਕਹਿੰਦੇ।
ਉਪਦੇਸ਼ਿਤ ਥਿਤ ਸਿੱਖਨ ਮਾਹੋ,
ਸਤਿਗੁਰੂ ਜੀ ਸਿੱਖਾਂ ਵਿੱਚ ਬੈਠੇ ਕੇਵਲ ਗੁਰਸਿੱਖਾਂ ਨੂੰ ਉਪਦੇਸ਼ ਦਿੰਦੇ, ਕਾਰ ਵਿਹਾਰ ਜਿੰਨੇ ਨੇ ਮਹਾਰਾਜ ਜੀ ਦਾ ਉਸ ਪਾਸੇ ਨਹੀਂ ਕੋਈ ਧਿਆਨ, ਉਹ ਬਾਬੇ ਪ੍ਰਿਥੀ ਚੰਦ ਹੋਣੀ ਕਰਨ ਨਾ ਕਰਨ ਉਹਨਾਂ ਵੱਲ ਹੈ। ਸਤਿਗੁਰੂ ਜੀ ਆਪਣੇ ਸਿੱਖਾਂ ਦੀ ਕਲਿਆਣ ਵਾਸਤੇ ਭਗਤੀ ਦਾ, ਪ੍ਰੇਮਾ ਭਗਤੀ ਦਾ ਉਪਦੇਸ਼ ਦਿੰਦੇ ਹਨ।
ਇੱਕ ਦਿਨ ਸੰਗਤ ਪਈ ਕਨੇਰੀ,
ਇੱਕ ਦਿਨ ਦਾ ਬਚਨ ਹੈ ਕਿ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ 'ਚ ਬਹੁਤ ਸੰਗਤ ਜੁੜੀ ਹੋਈ। ਏਦਾਂ ਹੀ ਦੀਵਾਨ ਸਜਾ ਜਿਵੇਂ ਹੁਣ ਆਪ ਜੀ ਸਜੇ ਬੈਠੇ ਹੋ ਗੁਰੂ ਚਰਨਾਂ 'ਚ, ਮਹਾਰਾਜ ਜੀ ਦੇ ਚਰਨਾਂ 'ਚ ਬੇਅੰਤ ਸੰਗਤ ਆਈ ਹੋਈ ਹੈ।
ਸੁਣਿਓ ਚਾਹੇ ਬਾਣੀ ਗੁਰ ਕੇਰੀ,
ਹੁਣ ਸਿੱਖ ਚਾਹੁੰਦੇ ਨੇ ਵੀ ਗੁਰੂ ਰਾਮਦਾਸ ਸਾਹਿਬ ਜੀ ਕੋਈ ਬਚਨ ਸੁਣਾਉਣ, ਮਹਾਰਾਜ ਜੀ ਦੀ ਬਾਣੀ ਸੁਣਨਾ ਚਾਹੁੰਦੇ ਸਨ। ਹਾਂਜੀ,
ਲੱਗਿਓ ਦੀਵਾਨ ਸਥਾਨ ਮਹਾਨ,
ਦੀਵਾਨ ਸਜਿਆ ਹੋਇਆ, ਬੜਾ ਵੱਡਾ ਦੀਵਾਨ ਸਜਿਆ, ਸੰਗਤ ਬੈਠੀ, ਜਿੰਨੇ ਗੁਰ ਸਿੱਖ ਨੇ ਸਭ ਗੁਰੂ ਰਾਮਦਾਸ ਸਾਹਿਬ ਦੇ ਮੁੱਖ ਮੰਡਲ ਵੱਲ ਵੇਖ ਰਹੇ ਨੇ, ਔਰ ਸਭ ਦੇ ਅੰਦਰ ਜਗਿਆਸਾ ਇਹ ਹੈ ਕਿ ਗੁਰੂ ਰਾਮਦਾਸ ਸਾਹਿਬ ਜੀ ਬਚਨ ਬੋਲਣ ਤੇ ਅਸੀਂ ਸੁਣੀਏ, ਮਹਾਰਾਜ ਜੀ ਬਾਣੀ ਬੋਲਣ ਤੇ ਅਸੀਂ ਸੁਣੀਏ।
ਗੁਰਮੁਖ ਸਿੱਖ ਸੋ ਮਿਲੇ ਸੁਜਾਨ,
ਜਿੰਨੇ ਗੁਰਮੁਖ ਗੁਰ ਸਿੱਖ ਨੇ, ਬੜੇ ਬੜੇ ਸਿਆਣੇ ਗੁਰ ਸਿੱਖ, ਉਹ ਗੁਰੂ ਰਾਮਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਬੈਠੇ ਹਨ।
ਗਨ ਚਕੋਰ ਜਨ ਭਈ ਅਸ਼ੀਖੇ,
ਕਹਿੰਦੇ ਇਉਂ ਸਮਝ ਲਓ ਵੀ ਚਕੋਰਾਂ ਬੈਠੀਆਂ ਨੇ ਸਾਰੀਆਂ, ਤੇ ਗੁਰੂ ਰਾਮਦਾਸ ਸਾਹਿਬ ਚੰਨ ਬਣ ਕੇ ਦਰਸ਼ਨ ਦੇ ਰਹੇ ਨੇ, ਤੇ ਸਿੱਖ ਚਕੋਰਾਂ ਵੱਤ ਦਰਸ਼ਨ ਕਰ ਰਹੇ ਨੇ।
ਸਤਿਗੁਰ ਬਦਨ ਚੰਦ ਕੋ ਦੇਖੇ,
ਸਤਿਗੁਰੂ ਜੀ ਦੇ ਚੰਦਰਮਾ ਜੈਸੇ ਮੁੱਖ ਮੰਡਲ ਨੂੰ ਗੁਰ ਸਿੱਖ ਵੇਖਦੇ ਨੇ, ਤੱਕਦੇ ਹਨ।
ਚਾਤ੍ਰਿਕ ਬ੍ਰਿੰਦ ਤਿਖਾ ਤੁਰ ਬੋਲਹਿ,
ਜਾਂ ਇਉਂ ਕਹਿ ਲੋ ਵੀ ਬਬੀਹੇ ਬੋਲ ਰਹੇ ਨੇ, ਚਾਹੁੰਦੇ ਨੇ ਸਵਾਂਤੀ ਬੂੰਦ ਨੂੰ,
ਗੁਰ ਕੰਨ ਤੇ ਉਪਦੇਸ਼ ਬੂੰਦ ਚਹੇ।
ਕਹਿੰਦੇ ਸਿੱਖ ਬਬੀਏ ਬਣੇ ਹੋਏ ਨੇ ਤੇ ਗੁਰੂ ਰਾਮਦਾਸ ਸਾਹਿਬ ਜੀ ਨੂੰ ਬੱਦਲ ਰੂਪ ਕਰਕੇ ਵੇਖਦੇ ਨੇ ਕਿ ਗੁਰੂ ਰਾਮਦਾਸ ਸਾਹਿਬ ਰੂਪੀ ਬੱਦਲ ਚੋਂ ਸਵਾਂਤੀ ਬੂੰਦ ਰੂਪੀ ਉਪਦੇਸ਼ ਦਾ ਮੀਂਹ ਪਵੇ ਤੇ ਅਸੀਂ ਉਸ ਸਵਾਂਤੀ ਬੂੰਦ ਨੂੰ ਪੀ ਕੇ ਆਪਣੇ ਹਿਰਦਿਆਂ ਨੂੰ ਸੰਤੁਸ਼ਟ ਕਰੀਏ।
ਸਭ ਸਿੱਖਣ ਕੀ ਲੱਖ ਕਰ ਲਾਲਸ,
ਜਿਤਨੇ ਸਿੱਖ ਬੈਠੇ ਸਭ ਸਿੱਖਾਂ ਦੀ ਲਾਲਸਾ ਜਾਣ ਕੇ। ਖਾਲਸਾ ਜੀ, ਗੁਰੂ ਕੇ ਸਿੱਖ ਅੰਦਰ ਗੁਰਬਾਣੀ ਸੁਣਨ ਦਾ ਚਾਅ ਰਹਿੰਦਾ, ਹਰ ਵੇਲੇ ਮਨ ਚ ਇੱਛਾ ਰਹਿੰਦੀ ਗੁਰਸਿੱਖ ਦੇ ਗੁਰੂ ਕੀ ਬਾਣੀ ਸੁਣੀਏ, ਸਤਿਗੁਰਾਂ ਦੀ ਅੰਮ੍ਰਿਤ ਬਾਣੀ ਸੁਣੀਏ। ਅੰਮ੍ਰਿਤ ਬਾਣੀ ਹੀ ਗੁਰਸਿੱਖ ਦੇ ਜੀਵਨ ਦਾ ਆਧਾਰ ਹੈ। ਤੋ ਧੰਨ ਗੁਰੂ ਰਾਮਦਾਸ ਸਾਹਿਬ ਜੀ ਨੇ ਸਿੱਖਾਂ ਦੇ ਮਨ ਦੀ ਜਗਿਆਸਾ ਜਾਣੀ ਹੈ।
ਲਾਗੇ ਸਤਿਗੁਰ ਕੈਨ ਕਿਰਪਾਲਸ,
ਪਰਮ ਕਿਰਪਾਲੂ ਦਿਆਲੂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਜੇ ਕੋ ਮੇਰੋ ਸਿੱਖ ਕਹਾਵੇ।
ਮਹਾਰਾਜ ਜੀ ਕਹਿਣ ਲੱਗੇ, ਭਾਈ ਜੇ ਕੋਈ ਮੇਰਾ ਸਿੱਖ ਕਹਾਉਂਦਾ ਹੈ, ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜੇ ਕੋਈ ਮੇਰਾ ਸਿੱਖ ਕਹਾਉਂਦਾ, ਜਿਹੜਾ ਕੋਈ ਕਹੇ ਵੀ ਅਸੀਂ ਗੁਰੂ ਰਾਮਦਾਸ ਸਾਹਿਬ ਦੇ ਸਿੱਖ ਹਾਂ। ਹਾਂਜੀ,
ਸ਼ੁਭ ਗਤ ਅੰਤ ਸਮੇਂ ਲਲਚਾਵੇ,
ਇਹਦੇ ਅੰਦਰ ਇਹ ਲਾਲਸਾ ਵੀ ਮੈਨੂੰ ਅੰਤਮ ਸਮੇਂ ਸ਼ੁਭ ਗਤੀ ਪ੍ਰਾਪਤ ਹੋਵੇ, ਮੈਂ ਅਵਗਤੀ ਨੂੰ ਪ੍ਰਾਪਤ ਨਾ ਹੋਵਾਂ। ਜਿਹਦੇ ਅੰਦਰ ਇਹ ਲਾਲਸਾ ਕਿ ਮੇਰੀ ਬੰਦ ਖਲਾਸੀ ਹੋਵੇ, ਮੈਂ ਜਨਮ ਮਰਨ ਤੋਂ ਮੁਕਤ ਹੋ ਜਾਵਾਂ।
ਸੇਵਾ ਕਰਨ ਵਿਖੇ ਚਿੱਤ ਕਰੇ,
ਉਹ ਫਿਰ ਇਉਂ ਕਰੇ ਵੀ ਹਰ ਵੇਲੇ ਆਪਣੇ ਚਿੱਤ ਨੂੰ ਸੇਵਾ ਵਿੱਚ ਲਾ ਕੇ ਰੱਖੇ। ਗੁਰੂ ਰਾਮਦਾਸ ਸਾਹਿਬ ਕਹਿੰਦੇ, ਜਿਹੜਾ ਕੋਈ ਮੇਰਾ ਸਿੱਖ ਹੈ ਔਰ ਜਿਹੜਾ ਚਾਹੁੰਦਾ ਮੇਰੀ ਮੁਕਤੀ ਹੋਵੇ, ਮੈਂ ਸ਼ੁਭ ਗਤੀ ਨੂੰ ਪ੍ਰਾਪਤ ਹੋਵਾਂ ਅੰਤਮ ਸਮੇਂ, ਤਾਂ ਮਹਾਰਾਜ ਜੀ ਕਹਿੰਦੇ ਉਹ ਸੇਵਾ ਵਿੱਚ ਆਪਣਾ ਚਿੱਤ ਲਾਵੇ।
ਔਰ ਹੰਕਾਰ ਨ ਕਬਹੂ ਤਰੇ,
ਆਪਣੇ ਹਿਰਦੇ ਵਿੱਚ ਕਦੇ ਹੰਕਾਰ ਨਾ ਰੱਖੇ ਜਿਹੜਾ ਮੇਰਾ ਸਿੱਖ ਹੈ। ਕਦੇ ਵੀ ਆਪਣੇ ਹਿਰਦੇ ਚ ਹੰਕਾਰ ਦੀ ਬਿਰਤੀ ਨਾ ਰੱਖੇ।
ਅਪਰ ਜੁਗਨ ਮੈਂ ਤਪ ਕੋ ਤਾਪਨ,
ਮਹਾਰਾਜ ਜੀ ਕਹਿੰਦੇ ਹੋਰ ਜੁਗਾਂ ਦੇ ਵਿੱਚ ਤਪ ਕਰਨਾ, ਬੜੀ ਬੜੀ ਤਪੱਸਿਆ ਦੇ ਤਰੀਕੇ ਸਨ।
ਸਹੇ ਕਸ਼ਟ ਬੋ ਵਿਦ ਤਨ ਆਪਨ,
ਉਹ ਅਨੇਕਾਂ ਪ੍ਰਕਾਰ ਦੇ ਕਸ਼ਟ ਆਪਣੇ ਤਨ ਤੇ ਸਹਾਰ ਕੇ ਤਪ ਕਰਦੇ ਸੀ। ਹੋਰ ਜੁਗਾਂ ਚ ਕੋਈ ਪੁੱਠਾ ਲਟਕ ਕੇ ਤਪ ਕਰਦਾ, ਕੋਈ ਧੂਣੀਆਂ ਤਾ ਕੇ, ਕੋਈ ਭੁੱਖਿਆਂ ਰਹਿ ਕੇ, ਬੜੇ ਬੜੇ ਕਸ਼ਟਾਂ ਨੂੰ ਆਪਣੇ ਸਰੀਰ ਤੇ ਸਹਾਰ ਕੇ ਉਹ ਤਪ ਕਰਦੇ ਸਨ।
ਨਿਰਮਲ ਅੰਤੈ ਕਰਨ ਕਰੇ ਹੈ,
ਏਡੀ ਵੱਡੀ ਤਪੱਸਿਆ ਕਰਕੇ ਫਿਰ ਉਹਨਾਂ ਨੂੰ ਅੰਤਸ਼ ਕਰਨ ਦੀ ਸ਼ੁੱਧੀ ਮਿਲਦੀ ਸੀ, ਉਹ ਆਪਣੇ ਅੰਤਸ਼ ਕਰਨਾਂ ਨੂੰ ਨਿਰਮਲ ਕਰਦੇ ਸਨ।
ਹਵੇ ਨਿਸ਼ਕਾਮ ਆਨੰਦ ਥਿਰੇ ਹੈ,
ਔਰ ਜਿਹੜੇ ਨਿਸ਼ਕਾਮ ਹੁੰਦੇ ਸੀ ਉਹੀ ਆਨੰਦ ਚ ਟਿਕਦੇ ਸਨ।
ਸੋ ਤਪ ਕੋ ਅਬ ਸਮਾਂ ਨਾ ਜਾਣੋ,
ਮਹਾਰਾਜ ਜੀ ਕਹਿੰਦੇ ਹੁਣ ਇਹ ਕਲਯੁਗ ਦਾ ਸਮਾਂ, ਉਨੀ ਕਰੜੀ ਤਪੱਸਿਆ ਨਹੀਂ ਹੋ ਸਕਦੀ ਇਸ ਸਮੇਂ ਚ, ਕਿਹੜਾ ਧੂਣੀਆਂ ਤਾ ਕੇ ਤਪ ਕਰੂ, ਕਿਹੜਾ ਭੁੱਖਿਆ ਰਹੇਗਾ, ਨਾ ਹੀ ਲੋਕਾਂ ਦੇ ਸਰੀਰਾਂ ਚ ਇੰਨਾ ਬਲ ਹੈ। ਮਹਾਰਾਜ ਜੀ ਕਹਿੰਦੇ ਉਨੀ ਕਰੜੀ ਤਪੱਸਿਆ ਜਿਹੜੀ ਉਹਨਾਂ ਯੁੱਗਾਂ ਚ ਹੁੰਦੀ ਸੀ ਉਹ ਹੁਣ ਨਹੀਂ ਕਰ ਹੁੰਦੀ।
ਸਤ ਸੰਗਤ ਕੀ ਸੇਵਾ ਠਾਨੋ,
ਇਸ ਕਰਕੇ ਦੁਨੀਆਂ ਦੇ ਸਾਰੇ ਤਪਾਂ ਵਿੱਚੋਂ ਸ਼੍ਰੋਮਣੀ ਤਪ ਹੈ ਗੁਰੂ ਕੀ ਸੰਗਤ ਦੀ ਸੇਵਾ ਕਰਨੀ। ਮਹਾਰਾਜ ਜੀ ਕਹਿੰਦੇ ਸਤ ਸੰਗਤ ਦੀ ਸੇਵਾ ਕਰਨੀ, ਸਾਧ ਸੰਗਤ ਦੀ ਸੇਵਾ ਕਰਨੀ, ਇਹ ਬੜਾ ਵੱਡਾ ਤਪ ਹੈ।
ਤਪ ਤੇ ਦਸ ਗੁਣ ਫਲ ਇਸ ਕੇਰਾ,
ਕਹਿੰਦੇ ਪੁੱਠੇ ਲਟਕ ਕੇ ਕੋਈ 12 ਵਰੇ ਤਪ ਕਰੇ ਲਗਾਤਾਰ, ਕਹਿੰਦੇ ਉਹਦੇ ਨਾਲੋਂ 10 ਗੁਣਾ ਵੱਧ ਫਲ ਪ੍ਰਾਪਤ ਹੁੰਦਾ ਸਾਧ ਸੰਗਤ ਦੀ ਘੜੀ ਮਾਤਰ ਕੀਤੀ ਸੇਵਾ ਨਾਲ। ਹਾਂਜੀ,
ਅੰਤ ਸਮੇਂ ਬਲ ਲਹੀ ਵਡੇਰਾ,
ਔਰ ਅੰਤਮ ਸਮੇਂ ਉਹਨਾਂ ਨੂੰ ਵੱਡੇ ਬਲ ਦੀ ਪ੍ਰਾਪਤੀ ਹੁੰਦੀ ਜਿਹੜੇ ਸੰਗਤ ਦੀ ਸੇਵਾ ਕਰਦੇ ਨੇ, ਸਾਧ ਸੰਗਤ ਦੀ ਸੇਵਾ ਕਰਦੇ ਨੇ, ਉਹਨਾਂ ਨੂੰ ਅੰਤਮ ਸਮੇਂ ਬਲ ਮਿਲਦਾ, ਤਾਕਤ ਮਿਲਦੀ ਹੈ। ਕਿਹੜਾ ਬਲ? ਜਿਹੜਾ ਜੰਮਾਂ ਤੋਂ ਛੁਟਕਾਰਾ ਦਿਵਾ ਦੇਵੇ, ਐਸਾ ਬਲ ਮਿਲਦਾ, ਐਸੀ ਸਹਾਇਤਾ ਮਿਲਦੀ ਹੈ ਕਿ ਉਹਨਾਂ ਦਾ ਮਨ ਨਿਰਾਕਾਰ ਪਰਮੇਸ਼ਰ ਵਿੱਚ ਭੇਦ ਹੁੰਦਾ ਅੰਤਮ ਸਮੇਂ।
ਤਪ ਕੋ ਬਹੁ ਦਿਨ ਜੇ ਨਿਤ ਤਾਪਤ,
ਕਹਿੰਦੇ ਹੁਣ ਜਿਹੜੀ ਉਹ ਤਪੱਸਿਆ ਸੀ ਪਹਿਲੇ ਯੁੱਗਾਂ ਚ ਹੁੰਦੀ, ਉਹ ਕਈ ਕਈ ਮਹੀਨੇ ਕਈ ਕਈ ਦਿਨ ਲਗਾਤਾਰ ਤਪ ਕਰਦੇ ਸਨ।
ਅਲਪ ਸਮੇਂ ਸੇਵਾ ਫਲ ਪ੍ਰਾਪਤ,
ਕਹਿੰਦੇ ਕਈ ਕਈ ਮਹੀਨਿਆਂ ਦੇ ਤਪ ਚੋਂ ਜੋ ਉਹਨਾਂ ਨੂੰ ਨਹੀਂ ਮਿਲਦਾ ਸਤ ਸੰਗਤ ਦੀ ਥੋੜੇ ਸਮੇਂ ਦੀ ਕੀਤੀ ਸੇਵਾ ਚੋਂ ਹੀ ਪ੍ਰਾਪਤ ਹੋ ਜਾਂਦਾ। ਸਤ ਸੰਗਤ ਦੀ ਥੋੜੇ ਸਮੇਂ ਚ ਅਲਪ ਮਾਤਰ ਸਮੇਂ ਦੀ ਸੇਵਾ ਕੀਤਿਆਂ ਉਹ ਫਲ ਪ੍ਰਾਪਤ ਹੋ ਜਾਂਦਾ ਹੈ।
ਦਿੜ ਸ਼ਰਧਾ ਤਰ ਸੇਵਾ ਕਰੇ,
ਜਿਹੜੇ ਆਪਣੇ ਹਿਰਦੇ ਚ ਦ੍ਰਿੜ ਸ਼ਰਧਾ ਧਾਰਨ ਕਰਕੇ ਗੁਰੂ ਕੀ ਸੇਵਾ ਕਰਦੇ ਹਨ,
ਜਨਮ ਮਰਨ ਭਵ ਜਲ ਤੇ ਤਰੇ,
ਜਨਮ ਮਰਨ ਤੋਂ ਮੁਕਤ ਹੋ ਜਾਂਦੇ ਹਨ ਔਰ ਇਸ ਭਵ ਜਲ ਤੋਂ ਇਸ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ।
ਆਪਾ ਕਬੂ ਜਨਾਵੇ ਨਾਹੀਨ,
ਜਿਹੜੇ ਸਤ ਸੰਗਤ ਦੀ ਸੇਵਾ ਕਰਦੇ ਨੇ ਉਹ ਕਦੇ ਆਪਾ ਨਹੀਂ ਜਣਾਉਂਦੇ, ਉਹ ਕਦੇ ਆਪਣੀ ਹੰਗਤਾ ਨਹੀਂ ਜਣਾਉਂਦੇ, ਮੈਂ ਕੁਝ ਹਾਂ। ਸੇਵਾ ਕਰਨ ਵਾਲੇ ਕਦੇ ਆਪਾ ਨਹੀਂ ਜਣਾਉਂਦੇ।
ਕਹੇ ਕਠੋਰ ਦੁਖਾਵੇ ਕਾਹੇ ਨਾ,
ਕਦੇ ਕਿਸੇ ਨੂੰ ਕਠੋਰ ਸ਼ਬਦ ਬੋਲ ਕੇ ਕਿਸੇ ਦਾ ਦਿਲ ਨਹੀਂ ਦੁਖਾਉਂਦੇ, ਜਿਹੜੇ ਅਸਲ ਚ ਸੇਵਾ ਕਰਦੇ ਨੇ ਸੰਗਤ ਦੀ। ਉਹ ਸਤ ਸੰਗਤ ਦੀ ਸੇਵਾ ਕਰਨ ਵਾਲੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ, ਜਿਹੜੇ ਇਹੋ ਜਿਹੇ ਮੇਰੇ ਗੁਰਮੁਖ ਗੁਰਸਿੱਖ ਨੇ ਉਹ ਕਦੇ ਆਪਾ ਨਹੀਂ ਜਣਾਉਂਦੇ ਔਰ ਕਠੋਰ ਬੋਲ ਕੇ ਕਦੇ ਕਿਸੇ ਦਾ ਦਿਲ ਨਹੀਂ ਦਿਖਾਉਂਦੇ। ਹਾਂਜੀ,
ਸੇਵਾ ਕਰ ਲੈ ਚਤੁਰ ਪਦਾਰਥ,
ਸੇਵਾ ਕਰਕੇ ਚਾਰੇ ਪਦਾਰਥ ਪ੍ਰਾਪਤ ਕਰ ਲੈਂਦੇ ਹਨ। ਗੁਰੂ ਕੀ ਸੇਵਾ ਕਰਕੇ ਚਾਰਾਂ ਦੇ ਚਾਰੋਂ ਦੇ ਚਾਰੋਂ ਪਦਾਰਥ ਉਹ ਪ੍ਰਾਪਤ ਕਰ ਲੈਂਦੇ ਹਨ।
ਗੁਰਸਿੱਖ ਸੇਵੇ ਹੋਏ ਕਿਰਤਾਰਥ,
ਗੁਰੂ ਕੇ ਸਿੱਖ ਸੇਵਾ ਕਰਕੇ ਆਪਣਾ ਜੀਵਨ ਕਿਰਤਾਰਥ ਕਰ ਲੈਂਦੇ, ਆਪਣਾ ਜੀਵਨ ਸਫਲਾ ਬਣਾ ਲੈਂਦੇ ਹਨ।
ਬਿਨ ਸੇਵਾ ਤੇ ਭਗਤ ਨਾ ਪਾਵੇ,
ਸਤਿਗੁਰਾਂ ਦੀ ਔਰ ਸੰਗਤ ਦੀ ਸੇਵਾ ਕੀਤੇ ਬਿਨਾਂ ਪ੍ਰਭੂ ਭਗਤੀ ਦੀ ਪ੍ਰਾਪਤੀ ਨਹੀਂ ਹੁੰਦੀ। ਇਹ ਸੇਵਾ ਕੀਤਿਆਂ ਪ੍ਰਭੂ ਭਗਤੀ ਦੀ ਚਿਣਗ ਜਾਗਦੀ ਹੈ ਗੁਰੂ ਖਾਲਸਾ ਜੀ। ਇਸ ਕਰਕੇ ਸਭ ਤੋਂ ਪ੍ਰਥਮ ਗੁਣ ਗੁਰੂ ਘਰ ਵਿੱਚ ਸੇਵਾ ਦਾ ਹੈ। ਸੇਵਾ ਕੀਤਿਆਂ ਹੀ ਸਹਿਜੇ ਸਹਿਜੇ ਗੁਰਸਿੱਖੀ ਦਾ ਪਤਾ ਲੱਗਦਾ, ਪ੍ਰਭੂ ਭਗਤੀ ਦਾ ਬੋਧ ਹੁੰਦਾ। ਤੋ ਸੇਵਾ ਗੁਰੂ ਘਰ ਵਿੱਚ ਪ੍ਰਥਮ ਗੁਣ ਹੈ ਜਿਹੜਾ ਸਤਿਗੁਰਾਂ ਦੀ ਦਇਆ ਨਾਲ ਪ੍ਰਾਪਤ ਹੁੰਦਾ ਹੈ।
ਭਗਤ ਬਿਨਾ ਨੇ ਗਿਆਨ ਉਪਾਵੇ,
ਸੇਵਾ ਬਿਨਾਂ ਭਗਤੀ ਨਹੀਂ ਮਿਲਦੀ ਤੇ ਭਗਤੀ ਬਿਨਾਂ ਗਿਆਨ ਪ੍ਰਾਪਤ ਨਹੀਂ ਹੁੰਦਾ। ਗਿਆਨ ਦੀ ਪ੍ਰਾਪਤੀ ਉਹ ਪ੍ਰਭੂ ਭਗਤੀ ਚ ਹੁੰਦੀ ਹੈ। ਗੁਰੂ ਘਰ ਦਾ ਗਿਆਨ ਖੁਸ਼ਕ ਗਿਆਨ ਨਹੀਂ ਹੈ, ਗੁਰੂ ਘਰ ਵਿੱਚ ਜਿਹੜਾ ਗਿਆਨ ਹੈ ਉਹ ਭਗਤੀ ਲਵਰੇਜ਼ ਗਿਆਨ ਹੈ। ਜਿਹੜਾ ਭਗਤੀ ਚ ਉਤਪੰਨ ਹੋਵੇ ਉਹ ਗਿਆਨ ਗੁਰੂ ਸਾਹਿਬ ਨੇ ਅੰਗੀਕਾਰ ਕੀਤਾ ਹੈ ਤੇ ਭਗਤੀ ਕਰਕੇ ਹੀ ਆਤਮ ਗਿਆਨ ਦੀ ਸੋਝੀ ਹੁੰਦੀ ਹੈ।
ਗਿਆਨ ਬਿਨਾ ਨੇ ਮੁਕਤ ਪਦਾਰਥ,
ਭਗਤੀ ਬਿਨਾ ਗਿਆਨ ਨਹੀਂ ਮਿਲਦਾ ਤੇ ਗਿਆਨ ਤੋਂ ਬਿਨਾ ਮੁਕਤੀ ਨਹੀਂ ਮਿਲਦੀ। ਇਸ ਉੱਤੇ ਸਿੱਧ ਹੈ ਗਿਆਨ ਬਿਨਾ ਮੁਕਤੀ ਰੂਪੀ ਪਦਾਰਥ ਨਹੀਂ ਮਿਲਦਾ।
ਸੇਵਾ ਮੂਲ ਸੁਕਰੋ ਕਿਰਤਾਰਥ,
ਇਸ ਕਰਕੇ ਇਉਂ ਕਹਿ ਲੋ ਵੀ ਜੇ ਮੁਕਤੀ ਦਾ ਕੋਈ ਬੀਜ ਹੈ ਤਾਂ ਉਹ ਹੈ ਗੁਰੂ ਤੇ ਗੁਰੂ ਕੀ ਸੰਗਤ ਦੀ ਸੇਵਾ। ਇਹ ਬੀਜ ਹੈ, ਇਸ ਸੇਵਾ ਦੇ ਬੀਜ ਤੋਂ ਪੈਦਾ ਹੋਵੇਗੀ ਭਗਤੀ, ਭਗਤੀ ਤੋਂ ਪੈਦਾ ਹੋਵੇਗਾ ਗਿਆਨ ਤੇ ਗਿਆਨ ਤੋਂ ਪੈਦਾ ਹੋਵੇਗੀ ਮੁਕਤੀ। ਹਾਂਜੀ,
ਜੋ ਸਤ ਸੰਗਤ ਸੇਵਾ ਠਾਨੇ,
ਜਿਹੜੇ ਸਤ ਸੰਗਤ ਦੀ ਸੇਵਾ ਕਰਦੇ ਹਨ, ਸਾਧ ਸੰਗਤ ਦੀ ਸੇਵਾ ਕਰਦੇ ਹਨ,
ਸੋਬੋ ਪਿਆਰੋ ਮਮ ਮਨ ਮਾਨੇ,
ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਮੈਨੂੰ ਬੜਾ ਹੀ ਪਿਆਰਾ ਲੱਗਦਾ ਉਹ ਸਿੱਖ ਜਿਹੜਾ ਮੇਰੀ ਸੰਗਤ ਦੀ ਸੇਵਾ ਕਰੇ, ਜਿਹੜਾ ਮੇਰੀ ਸੰਗਤ ਦੀ ਸੇਵਾ ਕਰੇ। ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਉਹ ਮੈਨੂੰ ਬੜਾ ਹੀ ਪਿਆਰਾ ਲੱਗਦਾ ਹੈ।
ਜਥਾ ਸ਼ਕਤ ਪੂਜਨ ਬਨਵਾਵੇ,
ਸੇਵਾ ਕੀ ਕਰੇ? ਕਹਿੰਦੇ ਸੰਗਤ ਵਾਸਤੇ ਜਥਾ ਸ਼ਕਤ ਭੋਜਨ ਤਿਆਰ ਕਰਾਵੇ, ਜਥਾ ਸ਼ਕਤ ਲੰਗਰ ਤਿਆਰ ਕਰਾਵੇ।
ਨਮਰ ਹੋਏ ਸਿੱਖ ਸੰਤ ਅਚਾਵੇ,
ਔਰ ਬਿਨਿਮਰ ਹੋ ਕੇ ਹੱਥ ਜੋੜ ਕੇ ਸੰਗਤ ਨੂੰ ਭੋਜਨ ਛਕਾਵੇ, ਗੁਰਸਿੱਖਾਂ ਮਹਾਂਪੁਰਸ਼ਾਂ ਸਾਧੂਆਂ ਨੂੰ। ਕਹਿੰਦੇ ਪਹਿਲਾਂ ਸੰਗਤ ਲਈ ਗੁਰਸਿੱਖਾਂ ਲਈ ਭੋਜਨ ਤਿਆਰ ਕਰਾਵੇ, ਫਿਰ ਬਿਨਿਮਰ ਹੋ ਕੇ ਉਹਨਾਂ ਗੁਰਸਿੱਖ ਸੰਤਾਂ ਨੂੰ ਭੋਜਨ ਛਕਾਵੇ।
ਚਰਨ ਪਖਾਰੇ ਨੀਰ ਪਿਆਵੇ,
ਕਹਿੰਦੇ ਉਹਨਾਂ ਦੇ ਚਰਨ ਧੋਵੇ, ਦਸਵੇਂ ਪਾਤਸ਼ਾਹ ਤੱਕ ਇਹ ਮਰਿਆਦਾ ਰਹੀ ਆ ਗੁਰਸਿੱਖਾਂ ਦੇ ਚਰਨ ਧੋ ਕੇ ਅਦਬ ਨਾਲੋ ਜਲ ਛਕ ਵੀ ਲੈਂਦੇ ਚਰਨ ਪੋਲ। ਕਲਗੀਧਰ ਜੀ ਨੇ ਜਦੋਂ ਖੰਡੇ ਦੀ ਪੋਲ ਛਕਾ ਦਿੱਤੀ ਚਰਨ ਪੋਲ ਦੀ ਮਰਿਆਦਾ ਬੰਦ ਹੋਈ। ਤੋ ਸਤਿਗੁਰੂ ਜੀ ਕਹਿਣ ਲੱਗੇ ਗੁਰਸਿੱਖਾਂ ਦੇ ਚਰਨ ਧੋਣੇ ਅਦਬ ਸਹਿਤ
ਕਰ ਬੀਜਨ ਲੇ ਪੌਣ ਚੁਲਾਵੇ।
ਜਦੋਂ ਪ੍ਰਸ਼ਾਦਾ ਛਕਣ ਹੱਥ ਚ ਪੱਖਾ ਲੈ ਕੇ ਉਹਨਾਂ ਨੂੰ ਪੱਖਾ ਝੱਲੇ। ਹੁਣ ਪੱਖਾ ਉਦੋਂ ਝੱਲੇ ਜਦੋਂ ਗਰਮੀ ਹੋਵੇ, ਇਹ ਥੋੜੀ ਵੀ ਮੈਂ ਆਪਣੀ ਸ਼ਰਧਾ ਪੂਰੀ ਕਰਨੀ ਆ ਪੱਖਾ ਝੱਲਣ ਦੀ ਤੇ ਪੋਹ ਦੇ ਦਿਨਾਂ ਚ ਅੱਗੇ ਠਰਦਾ ਹੋਵੇ, ਠੰਡ ਚ ਆਇਆ ਹੋਵੇ ਮੋਟਰਸਾਈਕਲ ਤੇ ਮੈਂ ਪੱਖਾ ਝੱਲੀ ਜਾਵਾਂ, ਵੀ ਮੇਰੀ ਤਾਂ ਸ਼ਰਧਾ ਹੈ। ਕਈਆਂ ਦੀ ਇਹੋ ਜਿਹੀ ਸ਼ਰਧਾ ਵੀ ਹੁੰਦੀ, ਉਹ ਕਹਿੰਦੇ ਜੀ ਸਾਡੀ ਤਾਂ ਸ਼ਰਧਾ ਹੈ। ਉਹ ਭਾਵੇਂ ਨਮੂਨੀਏ ਦੇ ਨਾਲ ਉਹਦੇ ਫੇਫੜੇ ਜੰਮ ਜਾਣ, ਇਹ ਆਪਣੀ ਸ਼ਰਧਾ ਪੂਰੀ ਕਰੇ। ਇੱਦਾਂ ਦੀਆਂ ਸ਼ਰਧਾਵਾਂ ਨਹੀਂ ਲੋੜ ਗੁਰੂ ਸਾਹਿਬ ਨੂੰ। ਸਮਾਂ ਵੇਖੇ ਵੀ ਕਿਹੜੀ ਸੇਵਾ ਦੀ ਲੋੜ ਹੈ, ਜ਼ਰੂਰਤ ਕੀ ਹੈ। ਜੇ ਤੇਰੀ ਸ਼ਰਧਾ ਤੇ ਉਹਨੂੰ ਵਧੀਆ ਜਿਹਾ ਕੰਬਲ ਲੈ ਕੇ ਦੇ ਵੀ ਉਹ ਬੁੱਕਲ ਮਾਰ ਕੇ ਬਵੇ। ਇਹ ਥੋੜੀ ਆ ਵੀ ਸ਼ਰਧਾ ਪੂਰੀ ਕਰਨ ਵਾਸਤੇ ਇੱਥੇ ਕਈ ਲੜੀ ਜਾਂਦੇ ਝਗੜੀ ਜਾਂਦੇ ਜੀ ਸਾਡੀ ਸ਼ਰਧਾ, ਅਸੀਂ ਤਾਂ ਆਹ ਕਰਨਾ। ਭਾਈ ਮਰਿਆਦਾ ਵੀ ਕੋਈ ਚੀਜ਼ ਹੁੰਦੀ ਹੈ, ਮਰਿਆਦਾ ਪਹਿਲਾਂ ਵੇਖਣੀ ਆ ਵੀ ਮਰਿਆਦਾ ਵਿੱਚ ਆਉਂਦੀ ਆ ਉਹ ਸ਼ਰਧਾ। ਜਿਹੜੀ ਸ਼ਰਧਾ ਮਰਿਆਦਾ ਵਿੱਚ ਨਾ ਆਵੇ ਤੁਸੀਂ ਉਹਨੂੰ ਕਿਵੇਂ ਕਹੋਗੇ ਸ਼ਰਧਾ। ਮਰਿਆਦਾ ਵੀ ਹੈ ਗੁਰੂ ਘਰ ਦੇ ਵਿੱਚ, ਉਸ ਮਰਿਆਦਾ ਦਾ ਵੀ ਪਾਲਣ ਕਰਨਾ ਹੈ। ਹਰ ਵੇਲੇ ਆਪਣੀ ਸ਼ਰਧਾ ਨੂੰ ਨਹੀਂ ਮੂਹਰੇ ਰੱਖਣਾ, ਮਰਿਆਦਾ ਨੂੰ ਵੀ ਪਹਿਲਾਂ ਪ੍ਰਮੁੱਖ ਗੁਰੂ ਘਰ ਦੀ ਮਰਿਆਦਾ ਨੂੰ ਮੁੱਖ ਕਰਕੇ ਮੰਨਣਾ ਵੇਖਣਾ। ਕਿਸੇ ਦੇ ਮਨ ਵਿੱਚ ਸ਼ਰਧਾ ਹੋਵੇ ਵੀ ਗੁਰਸਿੱਖ ਦਾ ਸਤਿਕਾਰ ਕਰਨਾ, ਹੁਣ ਉਹ ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਉਸ ਸਿੱਖ ਦੇ ਪੈਰਾਂ ਨੂੰ ਹੱਥ ਲਾਵੇ, ਉਹ ਆਖੇ ਜੀ ਮੇਰੀ ਤਾਂ ਸ਼ਰਧਾ ਵੀ ਮੈਂ ਤਾਂ ਮਹਾਂਪੁਰਸ਼ਾਂ ਨੂੰ ਮੱਥਾ ਟੇਕਿਆ। ਪਰ ਮਰਿਆਦਾ ਕਹਿੰਦੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਕਿਸੇ ਦੂਜੇ ਨੂੰ ਨਮਸਕਾਰ ਹੋ ਹੀ ਨਹੀਂ ਸਕਦੀ, ਫਿਰ ਮਰਿਆਦਾ ਪਹਿਲਾਂ ਵੇਖਣੀ ਆ ਨਾ। ਹੁਣ ਤੁਸੀਂ ਕਹੋ ਜੀ ਮੇਰੀ ਤਾਂ ਸ਼ਰਧਾ, ਫਿਰ ਇਹੋ ਜੀ ਸ਼ਰਧਾ ਨਹੀਂ ਚਾਹੀਦੀ ਭਾਈ, ਮਰਿਆਦਾ ਵੀ ਵੇਖਣੀ। ਮਹਾਰਾਜ ਜੀ ਕਹਿੰਦੇ ਭਾਈ ਜਦੋਂ ਗਰਮੀ ਦਾ ਮੌਸਮ ਹੋਵੇ ਗੁਰਸਿੱਖ ਭੋਜਨ ਛਕ ਰਹੇ ਨੇ ਤੇ ਪੱਖਾ ਝੱਲਣ ਦੀ ਸੇਵਾ ਟਹਿਲ ਕਰੇ।
ਚਾਂਪੇ ਚਰਨ ਮਧੁਰ ਕਹਿ ਬਾਨੀ।
ਆਏ ਹੋਏ ਸਿੱਖਾਂ ਦੀ ਸੰਗਤ ਦੇ ਚਰਨ ਘੁੱਟੇ, ਕਿਉਂਕਿ ਸਫ਼ਰ 'ਚ ਆਉਂਦੀ ਸੀ ਸੰਗਤ, ਸੰਗਤ ਦੇ ਚਰਨਾਂ ਨੂੰ ਘੁੱਟਣਾ, ਮੁੱਠੀ ਚਾਪੀ ਕਰਨੀ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕਿਹਾ, ਕਹਿੰਦੇ ਕਿਸੇ ਗੁਰਸਿੱਖ ਦੇ ਚਰਨਾਂ ਨੂੰ ਘੁੱਟ ਕੇ ਉਹਨਾਂ ਨੂੰ ਸੁਲਾਉਣਾ, ਮੰਨ ਲਓ ਵੀ 100 ਅਸਮੇਧ ਯੱਗ ਦੇ ਫਲ ਦੀ ਪ੍ਰਾਪਤੀ ਹੋ ਗਈ, ਏਡਾ ਵੱਡਾ ਮਹਾਤਮ ਹੈ। ਤੋ ਗੁਰਸਿੱਖਾਂ ਦੀ ਸੇਵਾ ਟਹਿਲ ਕਰਨੀ, ਮੁੱਠੀ ਚਾਪੀ ਕਰਨੀ। ਹਾਂਜੀ,
ਪਟ ਪੈਰਾਵੇਂ ਬਿਨੈ ਬਖਾਨੀ।
ਯਥਾ ਸ਼ਕਤ ਹੋ ਸਕੇ ਜਿਹੜਾ ਲੋੜਵੰਦ ਹੈ ਗੁਰਸਿੱਖ ਉਹਨੂੰ ਬਸਤਰ ਭੇਟ ਕਰੇ ਔਰ ਬੇਨਤੀ ਕਰਕੇ ਉਹਨੂੰ ਬਸਤਰ ਪਹਿਨਾਵੇ।
ਅਰਪੈ ਫਲ ਬਰ ਫੂਲ ਅਪਾਰੀ।
ਫਲ ਭੇਟ ਕਰੇ, ਫੁੱਲ ਭੇਟ ਕਰੇ, ਕੁਝ ਵੀ ਪੁਸ਼ਪ ਭੇਟ ਕਰੇ ਗੁਰਸਿੱਖਾਂ ਨੂੰ, ਸੰਗਤ ਨੂੰ। ਹਾਂਜੀ,
ਬਸਤਰ ਪਖਾਰੇ ਸੰਤ ਅਗਾਰੀ।
ਮਹਾਂਪੁਰਸ਼ਾਂ ਗੁਰਸਿੱਖਾਂ ਦੇ ਬਸਤਰ ਧੋਵੇ। ਸੰਗਤ ਆਉਂਦੀ ਸੀ ਗੁਰੂ ਘਰਾਂ 'ਚ, ਗੁਰੂ ਰਾਮਦਾਸ ਸਾਹਿਬ ਪ੍ਰੇਰਨਾ ਕਰ ਰਹੇ, ਜੇ ਘਰ ਆ ਜੇ ਕੋਈ ਗੁਰਸਿੱਖ ਤੇ ਉਹਦੇ ਬਸਤਰ ਧੋਣ ਦੀ ਸੇਵਾ ਪੁੱਛੋ। ਹਾਂ ਮਹਾਰਾਜ ਜੀ, ਕੋਈ ਬਸਤਰ ਧੋਣ ਨੂੰ ਹੈ ਤਾਂ ਦਿਓ, ਸੇਵਾ ਕਰ ਦਿੰਦੇ ਹਾਂ। ਇਹ ਸੇਵਾ ਦਾ ਜਜ਼ਬਾ ਗੁਰੂ ਸਾਹਿਬ ਆਪਣੇ ਸਿੱਖਾਂ 'ਚ ਭਰ ਰਹੇ। ਇਹ ਗੁਰਸਿੱਖਾਂ ਦੇ ਬਸਤਰ ਧੋਣ ਦੀ ਸੇਵਾ ਟਹਿਲ ਕਰਨੀ, ਉਹਨਾਂ ਨੂੰ ਇਸ਼ਨਾਨ ਪਾਨ ਕਰਾਉਣ ਦੇ ਵਾਸਤੇ ਜਲ ਦਾ ਪ੍ਰਬੰਧ ਕਰਨਾ।
ਮੰਦਰ ਚਿਨੇ ਚਿਨਾਵੇ ਚਾਰੂ।
ਧਰਮਸ਼ਾਲਾਵਾਂ ਬਣਾਵੇ, ਸੋਹਣੀਆਂ ਸਰਾਵਾਂ ਤਿਆਰ ਕਰੋ ਤੇ ਸੋਹਣੇ ਮਕਾਨ ਬਣਾ ਕੇ, ਸੋਹਣੀਆਂ ਧਰਮਸ਼ਾਲਾਵਾਂ ਬਣਾ ਕੇ ਆਏ ਗਏ ਗੁਰਸਿੱਖਾਂ ਦੇ ਰਹਿਣ ਦਾ, ਉੱਥੇ ਸਾਧੂ ਮਹਾਤਮਾਵਾਂ ਦੇ ਰਹਿਣ ਦਾ ਬਸੇਰਾ ਬਣਾਵੇ। ਹਾਂਜੀ,
ਜੈ ਬਿਸਰਾਮੇ ਸੰਤ ਉਦਾਰੂ।
ਜਿੱਥੇ ਮਹਾਂਪੁਰਸ਼ ਮਹਾਤਮਾ ਆ ਕੇ ਬਿਰਾਜਣ, ਉਹ ਚਿਣਵਾਵੇ, ਉਹ ਮਕਾਨ ਬਣਾਵੇ, ਧਰਮਸ਼ਾਲਾਵਾਂ ਬਣਾਵੇ, ਸਰਾਵਾਂ ਤਿਆਰ ਕਰੇ, ਵੀ ਆਉਂਦੇ ਜਾਂਦੇ ਜਿਹੜੇ ਮਹਾਂਪੁਰਸ਼ ਮਹਾਤਮਾ ਨੇ ਸਾਧੂ ਉਹ ਉੱਥੇ ਠਹਿਰਨ।
ਸ਼ਰਧਾ ਪ੍ਰੇਮ ਸਹਿਤ ਕਰ ਸੇਵਾ।
ਤਾਂ ਸ਼ਰਧਾ ਤੇ ਪ੍ਰੇਮ ਸਹਿਤ ਗੁਰਸਿੱਖਾਂ ਸਾਧੂਆਂ ਦੀ ਸੇਵਾ ਟਹਿਲ ਕਰੇ ਮੇਰਾ ਸਿੱਖ।
ਮੈਂ ਵਿਆਪੇ ਮਨ ਕੋ ਅਹੰ ਮੇਵਾ।
ਜਦੋਂ ਏਦਾਂ ਸੇਵਾ ਟਹਿਲ ਕਰੇਗਾ ਮੇਰਾ ਸਿੱਖ, ਉਹਦੇ ਮਨ ਨੂੰ ਹੰਕਾਰ ਨਹੀਂ ਵਿਆਪੇਗਾ, ਉਹਦੇ ਮਨ ਚ ਹਉਮੈ ਨਹੀਂ ਆਵੇਗੀ। ਜਦੋਂ ਭਾਵਨਾ ਨਾਲ ਸ਼ਰਧਾ ਪ੍ਰੇਮ ਨਾਲ ਸੇਵਾ ਕਰੇਗਾ।
ਇਸ ਪਰ ਇੱਕ ਇਤਿਹਾਸ ਬਖਾਨਾ,
ਮਹਾਰਾਜ ਜੀ ਕਹਿੰਦੇ ਇਹਦੇ ਤੇ ਹੁਣ ਤੁਹਾਨੂੰ ਇੱਕ ਇਤਿਹਾਸ ਸੁਣਾਉਂਦੇ ਆ, ਇੱਕ ਸਾਖੀ ਘਟਨਾ ਮਹਾਰਾਜ ਜੀ ਕਹਿੰਦੇ ਉਹ ਸੁਣਾਉਂਦੇ ਹਾਂ।
ਇੱਕ ਨਰ ਨੇ ਖਗ ਸੇਵਾ ਠਾਨਾ,
ਕਹਿੰਦੇ ਇੱਕ ਸੱਜਣ ਪੁਰਸ਼ ਸੀ, ਉਹਨੇ ਮਨ ਚ ਫੁਰਨਾ ਕੀਤਾ ਵੀ ਮੈਂ ਪੰਛੀਆਂ ਦੀ ਸੇਵਾ ਕਰਾਂ। ਉਹਨੇ ਪੰਛੀਆਂ ਦੀ ਸੇਵਾ ਵਾਸਤੇ ਯਤਨ ਕੀਤਾ।
ਪਾਣੀ ਚੋਗ ਦਹੇ ਤਾਰੇ ਉੱਚੇ,
ਉਹਨੇ ਕੀ ਕੀਤਾ ਆਪਣੇ ਘਰ ਦੀ ਛੱਤ ਦੇ ਉੱਤੇ ਪਾਣੀ ਭਰ ਕੇ ਰੱਖ ਦਿੱਤਾ, ਨਾਲੇ ਚੋਗਾ ਪਾ ਦਿੱਤਾ ਵੀ ਪੰਛੀ ਚੋਗ ਵੀ ਖਾ ਲੈਣ ਤੇ ਪਾਣੀ ਪੀਵਣ। ਏਦਾਂ ਉਹਨੇ ਸੇਵਾ ਟਹਿਲ ਕਰਨੀ।
ਸਭ ਪੰਛੀ ਤੈ ਸਦਨ ਪਹੁੰਚੇ,
ਉਹਦੀ ਛੱਤ ਦੇ ਉੱਤੇ ਪੰਛੀਆਂ ਦਾ ਡੇਰਾ ਲੱਗਿਆ ਰਿਹਾ ਕਰੇ, ਹੁਣ ਪੰਛੀਆਂ ਨੂੰ ਚੋਗਾ ਵੀ ਮਿਲੇ, ਪੀਣ ਨੂੰ ਪਾਣੀ ਵੀ ਮਿਲੇ।
ਖਗ ਪ੍ਰਸੰਨ ਬਹੁਤ ਇਸ ਪਰ ਹੋਏ,
ਪੰਛੀ ਬੜੇ ਖੁਸ਼, ਉਹਦੇ ਤੇ ਵੀ ਬੜੇ ਖੁਸ਼ ਜਿਹੜਾ ਉਹ ਸੇਵਾ ਕਰਦਾ ਸੀ, ਉਹਦੇ ਤੇ ਉਹ ਪੰਛੀ ਬੜੇ ਪ੍ਰਸੰਨ ਹੋਏ।
ਆਨੇ ਹੰਸ ਸਦਨ ਤੈ ਦੋਏ,
ਕਹਿੰਦੇ ਉਹ ਪੰਛੀਆਂ ਨੇ ਉੱਡ ਕੇ ਦੂਜੇ ਪੰਛੀਆਂ ਨੂੰ ਦੱਸਿਆ ਵੀ ਉਹ ਫਲਾਣੀ ਥਾਂ ਤੇ ਇੱਕ ਬੰਦਾ ਰਹਿੰਦਾ, ਬੜੀ ਸੇਵਾ ਕਰਦਾ ਪੰਛੀਆਂ ਦੀ। ਉਹ ਗੱਲ ਚੱਲਦੀ ਚੱਲਦੀ ਦੋ ਹੰਸਾਂ ਦੀ ਇੱਕ ਪੰਛੀਆਂ ਦਾ ਜੋੜਾ ਸੀ ਉਹਨਾਂ ਕੋਲ ਖਬਰ ਪਹੁੰਚੀ। ਉਹ ਜਿਹੜਾ ਹੰਸਾਂ ਦਾ ਜੋੜਾ ਸੀ ਪੰਛੀਆਂ ਦਾ, ਉਹਨਾਂ ਨੇ ਜਦੋਂ ਸੁਣਿਆ,
ਖਾਏ ਨਾ ਚੋਗ ਨਾ ਪੀਵੇ ਪਾਣੀ,
ਉਹ ਵੀ ਆ ਗਏ ਉੱਡ ਕੇ ਉੱਥੇ। ਹੁਣ ਉਹ ਨਾ ਚੋਗਾ ਖਾਂਦੇ ਨੇ ਨਾ ਪਾਣੀ ਪੀਂਦੇ ਨੇ, ਕਿਉਂਕਿ ਪੀਣ ਲਈ ਉਹ ਦੁੱਧ ਵਰਤਦੇ ਨੇ, ਖਾਣ ਵਾਸਤੇ ਹੰਸਾਂ ਦਾ ਖਾਣਾ ਮੋਤੀ ਨੇ, ਉਹ ਮੋਤੀ ਖਾਂਦੇ ਨੇ। ਉਹ ਆ ਗਏ, ਉਹ ਹੁਣ ਨਾ ਪਾਣੀ ਪੀਣ ਤੇ ਨਾ ਚੋਗਾ ਖਾਣ।
ਤਿੰਨ ਪਿੱਖ ਕਹਿ ਚਿੱਤ ਚਿੰਤਾ ਠਾਨੀ,
ਹੁਣ ਉਹ ਜਦੋਂ ਹੰਸਾਂ ਦਾ ਜੋੜਾ ਆਇਆ, ਇਹਨੇ ਵੇਖਿਆ, ਇਹਨੂੰ ਵੇਖ ਕੇ ਬੜੀ ਚਿੰਤਾ ਹੋਈ ਵੀ ਇਹ ਵੀ ਪੰਛੀ ਨੇ, ਉਹਨੂੰ ਪਤਾ ਨੀ ਵੀ ਹੰਸ ਨੇ। ਉਹਨੇ ਆਖਿਆ ਵੀ ਪੰਛੀ ਨੇ ਉੱਡਣ ਵਾਲੇ, ਪਰ ਇਹ ਨਾ ਚੋਗਾ ਖਾਂਦੇ ਨੇ ਨਾ ਇਹ ਪਾਣੀ ਪੀਂਦੇ ਨੇ। ਉਹਨੂੰ ਬੜਾ ਫਿਕਰ ਹੋਇਆ,
ਕਿਨਹੂੰ ਆਨ ਤਿਸੇ ਸਮਝਾਏਸ,
ਫਿਰ ਕਿਸੇ ਨੇ ਆ ਕੇ ਉਹਨੂੰ ਦੱਸਿਆ,
ਮੁਕਤਾ ਦੂਧ ਖਾਏ ਤ੍ਰਿਪਤਾਏਸ,
ਕਹਿੰਦੇ ਸੱਜਣਾ ਵੀ ਇਹ ਚੋਗਾ ਨਹੀਂ ਇਹ ਖਾਣਾ ਇਹਨਾਂ ਨੇ, ਨਾ ਇਹ ਪਾਣੀ ਪੀਣਾ, ਇਹ ਤਾਂ ਦੁੱਧ ਪੀਂਦੇ ਨੇ ਤੇ ਮੋਤੀ ਖਾਂਦੇ ਹਨ।
ਸੁਣ ਅਨਬਿਧ ਮੁਕਤਾ ਸੋ
ਲਿਆਏ, ਇਹ ਸੁਣ ਕੇ ਉਹਨੇ ਪ੍ਰਬੰਧ ਕੀਤਾ, ਮੋਤੀ ਲਿਆਇਆ, ਮੋਤੀ ਲਿਆਇਆ ਤੇ ਦੁੱਧ ਲਿਆਇਆ ਵੱਡੇ ਭਾਂਡੇ ਚ ਪਾ ਕੇ।
ਰੁਚਕਰ ਹੰਸਨ ਸੋ ਤੈ ਖਾਏਵ,
ਉਹਨਾਂ ਹੰਸਾਂ ਨੇ ਉਹ ਮੋਤੀ ਖਾਦੇ ਤੇ ਦੁੱਧ ਪੀਤਾ ਰੁਚੀ ਦੇ ਨਾਲ।
ਪੀਓ ਦੁਗਧ ਨੀਰ ਕੋ ਤਿਆਗਾ,
ਜਦੋਂ ਦੁੱਧ ਪੀਤਾ ਉਹਨਾਂ ਨੇ ਆਪਣੀ ਚੁੰਝ ਪਾਈ, ਦੁੱਧ ਫਟ ਗਿਆ, ਉਹਨਾਂ ਨੇ ਫੁੱਟੀਆਂ ਖਾ ਲਈਆਂ, ਜਿਹੜਾ ਪਾਣੀ ਹੁੰਦਾ ਦੁੱਧ ਦਾ ਉਹ ਛੱਡ ਦਿੱਤਾ।
ਪੀ ਪ੍ਰਸੰਨ ਤੈ ਪਿਖੇ ਅਨੁਰਾਗਾ,
ਉਸ ਬੰਦੇ ਦੀ ਸੇਵਾ ਟਹਿਲ ਵੇਖ ਕੇ ਉਹ ਪੰਛੀਆਂ ਦਾ ਜਿਹੜਾ ਜੋੜਾ ਸੀ ਹੰਸਾਂ ਦਾ, ਉਹ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਦੋਏ ਲਾਲ ਉਗਲੇ ਤਰ ਦੀਨੇ,
ਉਹਨਾਂ ਨੇ ਦੋ ਬੜੇ ਕੀਮਤੀ ਲਾਲ ਉਗਲੇ ਤੇ ਉਹਦੇ ਅੱਗੇ ਰੱਖ ਦਿੱਤੇ, ਉਹਦੀ ਸੇਵਾ ਤੋਂ ਖੁਸ਼ ਹੋ ਕੇ ਦੋ ਬੜੇ ਕੀਮਤੀ ਲਾਲ ਉਗਲ ਕੇ ਦਿੱਤੇ।
ਹੰਸ ਗਏ ਉੱਡ ਸੋ ਤਿੰਨ ਲੀਨੇ,
ਉਹਨੇ ਉਹ ਲਾਲ ਲੈ ਲਏ, ਹੰਸ ਜਿਹੜੇ ਸਨ ਉਹ ਉੱਡ ਕੇ ਉੱਥੋਂ ਉਡਾਰੀ ਮਾਰ ਕੇ ਚਲੇ ਗਏ।
ਵੇਚ ਤਿੰਨੋ ਕੋ ਧਨ ਬਹੁ ਆਨਿਓ,
ਉਹਨੇ ਜਾ ਕੇ ਉਹ ਲਾਲ ਕਿਸੇ ਜੌਹਰੀ ਨੂੰ ਵਿਖਾਏ ਤੇ ਲਾਲ ਬੜੇ ਕੀਮਤੀ, ਉਹਦਾ ਮਾਇਆ ਦਾ ਗੱਫਾ ਬੜਾ ਖੁੱਲਾ ਮਿਲਿਆ, ਇਹਨੂੰ ਧਨ ਬੜਾ ਖੁੱਲਾ ਪ੍ਰਾਪਤ ਹੋਇਆ।
ਸੁੰਦਰ ਸਦਨ ਬਣਾਵਨ ਠਾਨਿਓ,
ਇਹਨੇ ਉਸ ਪੈਸੇ ਨਾਲ ਵਧੀਆ ਮਕਾਨ ਬਣਾਇਆ ਆਪਣਾ, ਫਿਰ ਪੰਛੀਆਂ ਵਾਸਤੇ ਇੱਕ ਵੱਖਰਾ ਜਿਹੜਾ ਸੀ ਉਹ ਪ੍ਰਬੰਧ ਕੀਤਾ।
ਕਰੇ ਬਿਹੰਗਨ ਸੇਵ ਵਿਸਾਲਾ,
ਸੇਵਾ ਉਸੇ ਤਰ੍ਹਾਂ ਹੀ ਪੰਛੀਆਂ ਦੀ ਕਰਨ ਲੱਗਾ।
ਬ੍ਰਿੰਦ ਹੰਸ ਆਏ ਇੱਕ ਕਾਲਾ,
ਸੇਵਾ ਇਹ ਰੋਜ਼ ਕਰਿਆ ਕਰੇ। ਇੱਕ ਦਿਨ ਕਹਿੰਦੇ ਅਨੇਕਾਂ ਹੀ ਪੰਛੀ ਆ ਗਏ ਹੰਸ, ਇੱਕ ਦਿਨ ਪਹਿਲਾਂ ਦਾ ਜੋੜਾ ਹੀ ਆਇਆ, ਲਾਲ ਮਿਲ ਗਏ, ਘਰ ਬਣ ਗਿਆ, ਮਕਾਨ ਪੱਕਾ ਬਣ ਗਿਆ, ਕਹਿੰਦੇ ਇੱਕ ਵਾਰੀ ਹੰਸਾਂ ਦੀ ਡਾਰ ਆ ਗਈ ਉੱਡ ਕੇ,
ਦੇਖੇ ਚੱਲ ਜੋ ਭਗਤ ਹਮਾਰੋ,
ਆਖਿਆ ਚੱਲ ਕੇ ਵੇਖੀਏ ਜਿਹੜਾ ਸਾਡਾ ਭਗਤ ਹੈ ਪੰਛੀਆਂ ਦੀ ਸੇਵਾ ਕਰਦਾ।
ਇਮ ਚੈ ਤੈ ਕਰ ਆਏ ਹਜ਼ਾਰੋ,
ਕਹਿੰਦੇ ਅਣਗਿਣਤੀ ਹੰਸ ਜਿਹੜੇ ਸਨ ਉਹ ਚੱਲ ਕੇ ਆ ਗਏ।
ਅਨਬਿਦ ਮੁਕਤਾ ਧਰੇ ਅਗਾਰੀ,
ਇਹਦੇ ਕੋਲ ਜਿੰਨੀ ਪੂੰਜੀ ਸੀ ਇਹਨੇ ਜਾ ਕੇ ਮੋਤੀ ਖਰੀਦੇ, ਉਹ ਲਿਆ ਕੇ ਸਾਰੇ ਮੋਤੀ ਉਹਨਾਂ ਹੰਸਾਂ ਅੱਗੇ ਰੱਖੇ।
ਦੀਨਸ ਦੁਗਦ ਸੇਵ ਹਿਤਕਾਰੀ,
ਫਿਰ ਦੁੱਧ ਲਿਆ ਕੇ ਰੱਖਿਆ ਉਹਨਾਂ ਦੀ ਸੇਵਾ ਕੀਤੀ।
ਤੈ ਪਰ ਸਭ ਪ੍ਰਸੰਨ ਤਬ ਹੋਏ,
ਕਹਿੰਦੇ ਉਹ ਜਿੰਨੇ ਹੰਸ ਬੜੇ ਖੁਸ਼ ਹੋਏ ਸੇਵਾ ਵੇਖ ਕੇ ਇਹਦੇ ਤੇ ਬੜੇ ਪ੍ਰਸੰਨ ਹੋਏ।
ਰਤਨ ਅਨੇਕ ਦੀਨ ਤੈ ਜੋਏ,
ਉਹ ਜਿੰਨੇ ਹੰਸ ਸੀ ਸਾਰਿਆਂ ਨੇ ਕੀਮਤੀ ਲਾਲ ਤੇ ਰਤਨ ਇਹਨੂੰ ਦਿੱਤੇ ਉਗਲ ਕੇ। ਹੁਣ ਇਹਦੇ ਕੋਲ ਤਾਂ ਢੇਰ ਲੱਗ ਗਿਆ ਰਤਨਾਂ ਦਾ, ਕੀਮਤੀ ਲਾਲਾਂ ਦਾ।
ਉਪ ਸਮਾਨ ਪਇਓ ਖਗ ਸੇਵੈ,
ਕਹਿੰਦੇ ਉਹਨਾਂ ਪੰਛੀਆਂ ਦੀ ਸੇਵਾ ਕਰਕੇ ਇਹ ਸੱਜਣ ਪੁਰਸ਼ ਰਾਜਾ ਬਣ ਗਿਆ, ਭੂਪ ਦੇ ਸਮਾਨ ਐਸ਼ਵਰਜ ਹੋ ਗਿਆ, ਮਹਿਲ ਮਾੜੀਆਂ ਬਣ ਗਏ।
ਸੰਤਨ ਸੇਵ ਮਾਂ ਫਲ ਲੇਵੇ,
ਮਹਾਰਾਜ ਜੀ ਕਹਿੰਦੇ ਇਸੇ ਤਰ੍ਹਾਂ ਸਤ ਪੁਰਸ਼ਾਂ ਦੀ ਸੇਵਾ ਬੜਾ ਫਲ ਦਿੰਦੀ। ਕਈ ਕਹਿੰਦੇ ਸਾਨੂੰ ਕਿਵੇਂ ਪਤਾ ਲੱਗੇ ਵੀ ਸੰਤ ਹੈ, ਮਹਾਰਾਜ ਜੀ ਕਹਿੰਦੇ ਸੇਵਾ ਕਰੀ ਚੱਲੋ, ਕਦੇ ਕੋਈ ਪੂਰਨ ਸੰਤ ਹੰਸ ਆ ਜਾਏਗਾ ਜਿਹੜਾ ਆ ਕੇ ਆਤਮਾ ਦੇ ਗਿਆਨ ਦਾ ਰਤਨ ਦੇ ਜਾਏਗਾ। ਸੇਵਾ ਕਰੀ ਚੱਲੋ, ਕਦੇ ਤਾਂ ਕੋਈ ਇਹੋ ਜਿਹੀ ਬਖਸ਼ੀ ਰੂਹ ਆ ਹੀ ਜਾਏ ਜਿਹਦੀ ਸੰਗਤ ਕੀਤੇ ਅਸੀਂ ਵੀ ਬਖਸ਼ੇ ਜਾਵਾਂਗੇ। ਸੇਵਾ ਕਰਦੇ ਰਹਿਣਾ ਹੈ।
ਨਿਤ ਸਿੱਧ ਕੇ ਦਾਤਾ ਨਿਤ ਸੰਤ,
ਮਹਾਰਾਜ ਜੀ ਕਹਿੰਦੇ ਜਿਹੜੇ ਰੱਬ ਦੇ ਪਿਆਰੇ ਸੰਤ ਨੇ ਉਹ ਨਿਧੀਆਂ ਸਿੱਧੀਆਂ ਦੇ ਦਾਤੇ ਹੁੰਦੇ ਹਨ।
ਮੁਕਤ ਪਦਾਰਥ ਦੇਵਤੇ ਅੰਤ,
ਉਹ ਅੰਤ ਨੂੰ ਮੁਕਤੀ ਰੂਪੀ ਪਦਾਰਥ ਬਖਸ਼ ਕੇ ਨਿਵਾਜ ਦਿੰਦੇ ਹਨ।
ਹੰਸ ਸਮਾਨ ਸਿੱਖ ਜੋ ਮੇਰੇ,
ਮਹਾਰਾਜ ਜੀ ਕਹਿੰਦੇ ਜਿਹੜੇ ਮੇਰੇ ਸਿੱਖ ਨੇ, ਮੇਰੇ ਸਿੱਖ ਪਾਤਸ਼ਾਹ ਕਹਿੰਦੇ ਮੇਰੇ ਸਿੱਖ ਸਾਰੇ ਹੀ ਹੰਸਾਂ ਦੇ ਸਮਾਨ ਨੇ। ਗੁਰੂ ਰਾਮਦਾਸ ਸਾਹਿਬ ਕਹਿੰਦੇ ਜਿਹੜੇ ਮੇਰੇ ਸਿੱਖ ਨੇ ਉਹ ਹੰਸਾਂ ਦੇ ਸਮਾਨ ਹਨ।
ਇਨ ਸੇਵੇ ਫਲ ਪਾਏ ਕਨੇਰੇ,
ਜਿਹੜੇ ਮੇਰੇ ਸਿੱਖਾਂ ਦੀ ਸੇਵਾ ਕਰਦੇ ਨੇ ਉਹਨਾਂ ਨੂੰ ਕਨੇਰੇ ਫਲਾਂ ਦੀ ਪ੍ਰਾਪਤੀ ਹੁੰਦੀ, ਕਿਉਂਕਿ ਮੇਰੇ ਸਿੱਖ ਹੈ ਨੀ ਹੰਸ। ਕਹਿੰਦੇ ਜਿਵੇਂ ਉਹਨੂੰ ਹੰਸਾਂ ਦੀ ਸੇਵਾ ਕਰਕੇ ਲਾਲ ਮਿਲੇ, ਏਦਾਂ ਮੇਰੇ ਸਿੱਖਾਂ ਦੀ ਸੇਵਾ ਕਰਕੇ ਆਤਮਕ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਮੇਰੇ ਸਿੱਖ ਹੰਸ ਹਨ।
ਅਲੱਭ ਵਸਤ ਐਸੀ ਨੇ ਕੋਈ,
ਕੋਈ ਵਸਤੂ ਐਸੀ ਅਲੱਭ ਨਹੀਂ ਜਿਹੜੀ ਨਾ ਲੱਭੇ।
ਮਮ ਸਿੱਖ ਸੇਵੇ ਪਾਏ ਨਾ ਜੋਈ,
ਜਿਹੜੀ ਕੋਈ ਵਸਤੂ ਐਸੀ ਅਲੱਭ ਨਹੀਂ ਜੋ ਮੇਰੇ ਸਿੱਖਾਂ ਦੀ ਸੇਵਾ ਕਰਕੇ ਨਾ ਲੱਭੇ। ਮੇਰੇ ਸਿੱਖਾਂ ਦੀ ਸੇਵਾ ਕੀਤਿਆਂ ਨਾ ਲੱਭਣ ਵਾਲੀ ਵਸਤੂ ਵੀ ਲੱਭ ਜਾਂਦੀ ਹੈ, ਪ੍ਰਾਪਤ ਹੋ ਜਾਂਦੀ ਹੈ।
ਇਮ ਸ਼੍ਰੀ ਸਤਿਗੁਰ ਸੇਵ ਮਹਾਤਮ,
ਇਸ ਤਰ੍ਹਾਂ ਸਤਿਗੁਰਾਂ ਦੀ ਸੇਵਾ ਦਾ ਔਰ ਗੁਰੂ ਕੇ ਸਿੱਖਾਂ ਦੀ ਸੇਵਾ ਦਾ ਬੜਾ ਵੱਡਾ ਮਹਾਤਮ ਹੈ।
ਕਯੋ ਸੁਨਤ ਸਿੱਖ ਲੈ ਸੁਖ ਆਤਮ,
ਖਾਲਸਾ ਜੀ ਗੁਰੂਦੇਵ ਨੇ ਗੁਰਸਿੱਖਾਂ ਤੇ ਗੁਰੂ ਕੀ ਸੇਵਾ ਦਾ ਇਹ ਵੱਡਾ ਮਹਾਤਮ ਸੰਗਤ ਨੂੰ ਸੁਣਾਇਆ ਕਿ ਗੁਰਸਿੱਖਾਂ ਦੀ ਸੇਵਾ ਵਿੱਚ ਨਾ ਲੱਭਣ ਵਾਲੀ ਵਸਤੂ ਵੀ ਲੱਭ ਜਾਂਦੀ। ਸ੍ਰੀ ਅੰਮ੍ਰਿਤਸਰ ਸਾਹਿਬ ਦੇ ਦਰਬਾਰ ਦੀ ਸੇਵਾ ਕਰਨ ਵਾਲੇ ਗੁਰੂ ਘਰ ਦੇ ਇੱਕ ਮਹਾਨ ਆਤਮ ਗਿਆਨੀ ਮਹਾਂਪੁਰਖ ਬ੍ਰਹਮ ਗਿਆਨੀ ਗੁਰਸਿੱਖ ਹੋਏ ਭਾਈ ਸਾਲੋ ਜੀ, ਉਹਨਾਂ ਦਾ ਟੋਭਾ ਹੈ ਸ੍ਰੀ ਅੰਮ੍ਰਿਤਸਰ ਸ਼ਹਿਰ। ਭਾਈ ਸਾਲੋ ਜੀ ਬਾਜ਼ਾਰ ਬਾਜ਼ਾਰ ਗਲੀ ਗਲੀ ਪਾਥੀਆਂ ਮੰਗਦੇ। ਇੱਕ ਦੰਪਤੀ ਦਾ ਜੋੜਾ ਰਹਿੰਦਾ, ਘਰ ਚ ਔਲਾਦ ਨਹੀਂ ਸੀ। ਕਿਸੇ ਮਹਾਂਪੁਰਸ਼ ਮਹਾਤਮਾ ਨੇ ਉਹਨਾਂ ਨੇ ਬੇਨਤੀ ਕੀਤੀ ਤੇ ਉਹਨੇ ਆਖਿਆ ਵੀ ਤੁਹਾਡੇ ਨੀ ਭਾਗਾਂ ਚ ਲਿਖੀ ਸੰਤਾਨ। ਉਹ ਵਿਚਾਰੇ ਬੜੇ ਨਮੋਸ਼ ਹੋਏ ਵੀ ਜੇ ਭਾਗਾਂ ਚ ਨੀ ਲਿਖੀ ਤੇ ਕੀ ਕਰੀਏ। ਭਾਈ ਸਾਲੋ ਜੀ ਬਾਜ਼ਾਰ ਵਿੱਚ ਉੱਚਾ ਹੋਕਾ ਦਿੱਤਾ, ਜਿਹੜਾ ਪੰਜ ਪਾਥੀਆਂ ਦੇਵੇ ਉਹਦੇ ਘਰ ਪੰਜ ਪੁੱਤਰ, ਜਿਹੜਾ ਦਸ ਪਾਥੀਆਂ ਦੇਵੇ ਉਹਦੇ ਦਸ। ਉਹਦੇ ਘਰ ਦੇ ਕੋਲੋਂ ਦੀ ਜਦੋਂ ਗੁਜਰੇ ਲੰਘੇ, ਉਹਨੇ ਸੁਣਿਆ, ਮਨ ਦੇ ਵਿੱਚ ਤਾਂ ਸੀਗਾ ਹੀ ਵੀ ਭਾਗਾਂ ਚ ਕੋਈ ਨੀ, ਫਿਰ ਵੀ ਉਹਨੇ ਆਖਿਆ ਵੀ ਇਹ ਵੀ ਗੁਰੂ ਕਾ ਸਿੱਖ ਹੈ, ਕਿਉਂਕਿ ਸੇਵਾ ਚੱਲਦੀ ਸੀ ਉਹਦੇ ਚ ਇੱਟਾਂ ਪਕਾਉਣ ਦੇ ਵਿੱਚ, ਉਹ ਪਾਥੀਆਂ ਲੱਗਣੀਆਂ ਸਨ ਆਵਿਆਂ ਚ, ਉਹਨੇ ਲਿਆ ਕੇ ਪੰਜ ਪਾਥੀਆਂ ਭੇਟ ਕੀਤੀਆਂ ਤੇ ਭਾਈ ਸਾਲੋ ਨੇ ਆਖਿਆ ਚੰਗਾ ਭਾਈ ਪੰਜ ਪੁੱਤ ਹੋਣਗੇ। ਸਮਾਂ ਪਾ ਕੇ ਪੰਜ ਪੁੱਤਰ ਉਹਦੇ ਘਰ ਹੋਏ। ਉਹ ਸਾਧੂ ਕਿਤੇ ਫੇਰ ਆਇਆ ਉਹਦੇ ਘਰੇ, ਉਹਨੇ ਵੇਖਿਆ ਹੈਰਾਨੀ ਨਾਲ, ਕਹਿਣ ਲੱਗਾ ਵੀ ਤੇਰੇ ਤਾਂ ਭਾਗਾਂ ਚ ਨਹੀਂ, ਕਹਿੰਦੇ ਗੁਰੂ ਕਾ ਸਿੱਖ ਸੀ ਗੁਰੂ ਅਰਜਨ ਸਾਹਿਬ ਦਾ ਭਾਈ ਸਾਲੋ। ਇੱਥੋਂ ਇਹ ਸੰਕੇਤ ਹੈ ਵੀ ਗੁਰੂ ਕੇ ਸਿੱਖਾਂ ਦੀ ਸੇਵਾ ਕਰਦਿਆਂ ਨਾ ਲੱਭਣ ਵਾਲੀ ਵਸਤੂ ਵੀ ਲੱਭ ਜਾਂਦੀ ਹੈ।
ਸਤ ਸ੍ਰੀ ਅਕਾਲ।
ਇੱਥੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿ ਰਹੇ ਨੇ, ਅਲੱਭ ਵਸਤ ਐਸੀ ਨਹਿ ਕੋਈ, ਮਾਮਸਿਕ ਸੇਵੇ ਪਾਏ ਨਾ ਜੋਈ। ਆਹਾ, ਇਹੋ ਜੀ ਕੋਈ ਵਸਤੂ ਅਲੱਭ ਨਹੀਂ ਜਿਹੜੀ ਮੇਰੇ ਸਿੱਖਾਂ ਦੀ ਸੇਵਾ ਕਰਕੇ ਨਾ ਲੱਭੇ ਨਾ ਮਿਲੇ। ਪਾਤਸ਼ਾਹ ਕਹਿੰਦੇ ਮੇਰੇ ਸਿੱਖਾਂ ਦੀ ਸੇਵਾ ਮੈਨੂੰ ਬੜੀ ਪਿਆਰੀ ਲੱਗਦੀ, ਮੈਨੂੰ ਉਹ ਗੁਰਸਿੱਖ ਪਿਆਰਾ ਲੱਗਦਾ ਜਿਹੜਾ ਮੇਰੇ ਸਿੱਖਾਂ ਦੀ ਮੇਰੀ ਸੰਗਤ ਦੀ ਸੇਵਾ ਕਰਦਾ। ਇਹ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਗੁਰਸਿੱਖਾਂ ਤੇ ਗੁਰੂ ਦੀ ਸੇਵਾ ਦਾ ਮਹਾਤਮ ਸਾਰੀ ਸੰਗਤ ਨੂੰ ਸਰਵਣ ਕਰਵਾਇਆ।
ਦੋਹਰਾ ਸ਼੍ਰੀ ਸਤਿਗੁਰ ਬ੍ਰਿਧ ਅਮਰ ਜੀ ਆਏ ਤਿਨੋ ਕੇ ਪਾਸ।
ਖਾਲਸਾ ਜੀ, ਵੱਡਿਆਂ ਸਤਿਗੁਰਾਂ ਦੇ ਪਾਸ, ਯਾਨੀ ਕਿ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ। ਪਿੱਛੇ ਉਹ ਕਥਾ ਆਪ ਜੀ ਨੇ ਸੁਣੀ ਹੈ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ
ਗ੍ਰਾਮ ਕਿਤਕੇ ਅਰਪਨ ਕਰੇ ਅਕਬਰ ਬਿਨੇ ਪ੍ਰਕਾਸ਼।
ਬਾਦਸ਼ਾਹ ਅਕਬਰ ਆਇਆ ਸੀ, ਉਹਨੇ ਗੁਰੂ ਚਰਨਾਂ ਚ ਬੇਨਤੀ ਕਰਕੇ ਕੁਝ ਪਿੰਡ ਮਹਾਰਾਜ ਜੀ ਨੂੰ ਭੇਟਾ ਕੀਤੇ ਸੀ। ਹਾਲਾਂਕਿ ਗੁਰਦੇਵ ਨੇ ਕਿਹਾ ਸੀ ਸਾਨੂੰ ਨਹੀਂ ਚਾਹੀਦੇ, ਪਰ ਉਹਨੇ ਧਿੰਗੋ ਜੋਰੀ ਭੇਟ ਕੀਤੇ ਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਵੀ ਉਹ ਪਿੰਡ ਫਿਰ ਗੁਰੂ ਰਾਮਦਾਸ ਸਾਹਿਬ ਜੀ ਵਾਸਤੇ ਰੱਖ ਲਏ ਵੀ ਉਹਨਾਂ ਨੂੰ ਭੇਟ ਕਰ ਦਿਆਂਗੇ, ਉਹਨਾਂ ਨੇ ਤਾਂ ਮਾਇਆ ਉਹ ਆਪਣੇ ਚਰਨਾਂ ਵਿੱਚ ਵਸਾ ਲੈਣਾ ਹੈ, ਅੰਗੀਕਾਰ ਕਰ ਲੈਣਾ ਹੈ, ਨਾਲੇ ਵੇਖਣਾ ਸੀ ਆਉਣ ਵਾਲੇ ਸਮੇਂ 'ਚ ਲੋੜ ਸੀ, ਨਗਰ ਵਸਣੇ ਹਨ, ਵਾਧਾ ਹੋਣਾ ਸੰਗਤ ਵਿੱਚ, ਗੁਰਸਿੱਖਾਂ ਵਿੱਚ ਲੰਗਰ ਚੱਲਣੇ ਨੇ। ਤੋ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ 'ਚ ਬਾਦਸ਼ਾਹ ਅਕਬਰ ਜਦੋਂ ਆਇਆ ਸੀ ਉਹਨੇ ਕੁਝ ਪਿੰਡ ਭੇਟਾ ਕੀਤੇ ਸਨ, ਜਗੀਰ ਭੇਟਾ ਕੀਤੀ ਸੀ।
ਸੋ ਸਗਰੇ ਹੀ ਗ੍ਰਾਮ ਗਨ ਗੁਰਤਾ ਗਾਦੀ ਸਾਥ।
ਉਹ ਜਿੰਨੇ ਪਿੰਡ ਸਨ ਗੁਰਗੱਦੀ ਦੇ ਸਮੇਤ, ਜਿੰਨੇ ਵੀ ਉਹ ਪਿੰਡ ਸਨ,
ਰਾਮਦਾਸ ਗੁਰ ਕੋ ਦਏ ਕੁਲ ਪਲਿਅਨ ਕੇ ਨਾਥ।
ਉਹ ਜਿੰਨੇ ਪਿੰਡ ਸੀ ਗੁਰਗੱਦੀ ਦੇ ਸਮੇਤ, ਧੰਨ ਗੁਰੂ ਰਾਮਦਾਸ ਸਾਹਿਬ ਜੀ ਨੂੰ ਭੱਲਿਆਂ ਦੀ ਕੁਲ ਦੇ ਸਿਰਮੌਰ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਨੇ ਨਾਲ ਹੀ ਦੇ ਦਿੱਤੇ ਸੀ ਗੁਰਗੱਦੀ ਦੇ ਸਮੇਤ। ਉਹ ਸਾਰੇ ਪਿੰਡ ਮਹਾਰਾਜ ਗੁਰੂ ਰਾਮਦਾਸ ਸਾਹਿਬ ਦੇ ਚਰਨਾਂ ਚ ਭੇਟ ਕਰ ਦਿੱਤੇ ਸੀ। ਅੰਮ੍ਰਿਤਸਰ ਸਾਹਿਬ ਦੇ ਵਸਣ ਦੀ ਕਥਾ ਉਹ ਅੱਗੇ ਆਵੇਗੀ। ਗੁਰੂ ਅਮਰਦਾਸ ਸਾਹਿਬ ਜੀ ਦੇ ਸਮੇਂ ਹੀ ਸੇਵਾ ਸ਼ੁਰੂ ਹੋ ਗਈ ਸੀ ਅੰਮ੍ਰਿਤਸਰ ਸ਼ਹਿਰ ਦੀ, ਪਰ ਪ੍ਰਸੰਗ ਇੱਥੇ ਆ ਰਿਹਾ ਹੈ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ।